ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਦੀ ਹਰ ਰੋਜ਼ ਧੰਨ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਦੇ ਸਲੋਕ ਤਿਨ੍ਹਾਂ ਦੇ ਵਿਚਾਰ ਸਰਵਣ ਕਰਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਕਰਦੇ ਹੋ। ਅੱਜ ਦਾ ਜੋ ਪਾਵਨ ਪਵਿੱਤਰ ਸਲੋਕ ਹੈ ਆਸਾ ਕੀ ਵਾਰ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣਾ ਜੀਵਨ ਬਹੁਤ ਸਾਰਾ ਗੁਰੂ ਤੋਂ ਬਿਨਾਂ ਗੁਜ਼ਾਰਿਆ। ਤਕਰੀਬਨ 30 ਸਾਲ ਤੋਂ ਵੱਧ ਸਮਾਂ ਗੁਰੂ ਨਾਨਕ ਸਾਹਿਬ ਤੋਂ ਪਾਸੇ ਰਹੇ, ਫਿਰ ਉਹਨਾਂ ਨੇ 7 ਸਾਲ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਅੰਦਰ ਦਰਸ਼ਨ ਦੀਦਾਰ ਕੀਤੇ। ਵੇਖ ਕੇ ਪਤਾ ਲੱਗਾ ਕਿ ਅੱਜ ਤੋਂ ਪਹਿਲੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਹਨੇਰੇ ਵਿੱਚ ਹੀ ਲੰਘ ਗਈ। ਉਹਦੇ ਵਿੱਚ ਜੋ ਕੁਝ ਵੀ ਕੀਤਾ, ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਨਾਤਾ ਜੋੜਿਆ ਹੈ, ਸੰਬੰਧ ਜੋੜਿਆ, ਉਹ ਤੇ ਸਾਰੀਆਂ ਕੰਮ ਆਉਣ ਵਾਲੀਆਂ ਨਹੀਂ। ਤਾਂ ਇੱਕਦਮ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਚਾਨਣ ਆਇਆ, ਪ੍ਰਕਾਸ਼ ਮਿਲਿਆ ਉਹਨਾਂ ਨੂੰ, ਸੋਝੀ ਮਿਲ ਗਈ। ਫਿਰ ਉਹਨਾਂ ਨੇ 7 ਸਾਲ ਤੱਕ ਲਗਾਤਾਰ ਦਿਨ ਰਾਤ ਸੇਵਾ ਵਿੱਚ ਗੁਜ਼ਾਰੇ ਔਰ ਬਹੁਤ ਸਾਰੇ ਤਜਰਬੇ ਕੀਤੇ ਉਸ ਸੇਵਾ ਦੇ ਦੌਰਾਨ। ਉਸ ਦੌਰਾਨ ਜਿਹੜੇ ਤਜਰਬੇ ਹੋਏ ਉਹਨਾਂ ਨੇ ਸਲੋਕਾਂ ਵਿੱਚ ਅੰਕਿਤ ਕੀਤੇ ਹਨ ਔਰ ਕਹਿ ਰਹੇ ਨੇ ਇਸ ਧਰਤੀ ਤੇ ਇੱਕ ਚੰਦਰਮਾ ਚੜ੍ਹਦਾ ਹੈ, ਪੂਰਨਮਾਸ਼ੀ ਦੀ ਰਾਤ ਬਹੁਤ ਸੁੰਦਰ ਲੱਗਦੀ ਹੈ, ਚਾਨਣ ਬਹੁਤ ਹੁੰਦਾ ਹੈ, ਸੂਰਜ ਵੀ ਇੱਕ ਹੀ ਚੜ੍ਹਦਾ ਹੈ ਜਿਹਦੇ ਨਾਲ ਸਾਰਾ ਸੰਸਾਰ ਦਿਸਦਾ ਹੈ। ਪਰ ਸਤਿਗੁਰੂ ਨੇ ਇੱਕ ਬੜੀ ਅਜੀਬ ਗੱਲ ਕਰ ਦਿੱਤੀ, ਕਹਿਣ ਲੱਗੇ ਜੇ ਗੁਰੂ ਨਹੀਂ ਇੱਕ ਦੇ ਥਾਂ ਤੇ 100 ਚੰਦਰਮਾ ਚੜ ਜਾਏ ਤਾਂ ਵੀ ਆਦਮੀ ਨੂੰ ਦਿਸੇਗਾ ਕੁਝ ਨਹੀਂ। ਇੱਕ ਸੂਰਜ ਦੀ ਥਾਂ ਤੇ 1000 ਸੂਰਜ ਆਕਾਸ਼ ਵਿੱਚ ਚਮਕ ਜਾਣ, ਉਹਨਾਂ ਦੀਆਂ ਕਿਰਨਾਂ ਧਰਤੀ ਤੇ ਆਉਣ, ਇਹਨਾਂ ਚਾਨਣ ਹੁੰਦਿਆਂ ਵੀ ਜੇ ਗੁਰੂ ਨਹੀਂ ਤੇ ਕਹਿੰਦੇ ਬੰਦਾ ਇਕੱਲੇ ਹਨੇਰੇ ਵਿੱਚ ਨਹੀਂ, ਕਹਿੰਦੇ ਉਹ ਘੋਰ ਹਨੇਰੇ ਵਿੱਚ ਜੀਵੇਗਾ। ਇਹ ਪ੍ਰਮਾਣ ਦਿੱਤੇ ਗਏ ਨੇ। सौ चंद्रमा का मतलब है कि बाहरों बंदे की जिंदगी भावें जिनी मर्जी चमक जाए, जिनी मर्जी प्रभावित करे कि बहुत सुख है, बड़ा आनंद मिल भी जाए, किसी पास्यों कोई कमी ना होवे, शरीर भी तंदुरुस्त, माया की कमी भी नहीं, इज्जत सत्कार भी दुनिया विच बहुत, किसी भी चीज की कमी नहीं, परिवार भी है, औलाद भी ठीक है, यह सारा कुछ बिल्कुल ठीक होवे, इहदे अर्थ ने सौ चंद्रमा चढ़ जाना, इहदे अर्थ ने भी कोई कमी नहीं। चंद्रमा दे इत्थे अर्थ सिर्फ ये बनते ने किसी प्रकार की कोई कमी नहीं। हजूर ने कहा कमी कोई ना होवे ते एक कमी रह जाए, वो केड़ी? गुरु दे हाथ विच अपनी जिंदगी दी वाग डोर नहीं फड़ाई, वो बंदा जिंदगी विचों हार के चला जाएगा, उदी जिंदगी बेकार चली जाएगी, क्योंकि वैसे तो गुरु तो बिना भी धर्म लोग कमाउंदे ने, पर गुरमत दे अंदर जदों गुरु नानक साहब सच्चे पातशाह जी दे जीवन की आरंभता चलदी है ते उन्होंने एकदम बड़ा जोर दे के कहा भी गुरु जरूर चाहिदा, इहदे तो बिना सरदा नहीं, किते बिल्कुल रियायत कीती ही नहीं, एक इंच भी इस तरह का थां नहीं मिलता गुरमत फिलासफी दे अंदर, गुरबाणी दे अंदर, गुरु के बचना दे अंदर, के किते सतगुरु ने किते एक इंच भी थां छड़ी होवे के गुरु तो बिना सरेगा, नहीं किया, बड़ा जोर दिता गया। कुछ शब्द ने धन गुरु ग्रंथ साहिब जी दी बाणी विच ध्यान दियो, हजूर ने बचन किते, एक शब्द है सतगुरु, एक शब्द है गुरु, एक शब्द है सिख, एक शब्द है गुरसिख, इन्हां चार लफजां वल ध्यान देना। बाणी बड़ी कीमती है, अमोलिक लाल ए रतन, ते एक गल ध्यान विच रखना, जिन्नी बंदा कीमती चीज खरीदन जांदा है उन्हां नूं ध्यान नाल बड़े वेखदा है। आम चीज खरीदनी होवे ते ध्यान दी लोड़ नहीं पैंदी, वैसे तां बंदा हर एक चीज ते ध्यान देंदा है, पर जदों किते उन्हें सोना खरीदना होवे बड़ा ध्यान नाल वेंदा है, किते खोड़ तां नहीं, जदों उन्हें किते बड़ी महंगी कोई चीज हीरे आदि खरीदने होण बड़े ध्यान नाल परखदा है। सतगुरु ने बचन किते कहन लगे अमोलिक लाल ए रतन, ए जड़ी गुरबाणी है सब तो महंगी है, ते गुरसिखा जदों तू इनू सुनना ते एवें अवेसला जिहा हो के गाफल जिहा हो के 50% सौ के ना सुनी, इनू पूरी तरह सावधान, प्रभु की उस्तत करो संत मेत, सावधान एकागर चेत, गुरबाणी नू सुनन लग्या सिख नू अपने ध्यान दा पूरा जोर लाउणा चाहिदा, नहीं तो गुरु का चोर है कि गुरु ओनू दे जा रहा है। तुसी कदी ध्यान दियो, असी किसे बंदे नू एक बारी चीज दईए ते ओ अगों हाथ ना करे, असी दूजी बारी ओदे नाल बोलन वास्ते तैयार नहीं, ते गुरु ग्रंथ साहिब ते सारा दिन सानू सिख्या देंदे ने, ते जे असी लई ना हालात की बन जाएगी, किते गुरु दी नाराजगी ना मिल जाए। वैसे असी कहने गुरु का सत्कार करो, ध्यान दियो, ए बाहरी सत्कार है, इन्हे प्यार पैदा करना है, गुरु दा अदब सत्कार करना, प्यार विच वर्तना शरीरक तौर ते, पर एक गल होर ख्याल रखनी, जे गुरु दी चल दी गल नू अनसुणा कीता इहदे तो वड्डा फिर होर कोई तिरस्कार नहीं है, क्योंकि बंदा किसे गल तो गुस्सा नहीं करदा, एक गल तो बहुत गुस्सा करदा है, जे ओ किसे नाल गल करदा होवे ते अगला सुने ना, ओ कहिंदा मैं परत के तेरे नाल बोलना ही नहीं, क्योंकि सुनदा नहीं। तां गुरबाणी दे जिहड़े लफज ने ना, ये बड़े ਨੇੜਿਓਂ ਹੋ ਕੇ, ਜਿਵੇਂ ਬੰਦਾ ਕਿਸੇ ਚੀਜ਼ ਨੂੰ ਕੋਲੋਂ ਲੰਘ ਕੇ ਸਪਰਸ਼ ਕਰਕੇ, ਤਾਂ ਹੀ ਸ਼ਾਇਦ ਇਹ ਗੱਲ ਕਹਿ ਦਿੱਤੀ ਕਿ ਗੁਰੂ ਕੇ ਦਰਸ਼ਨਾਂ ਦੇ ਨਾਲ ਬੰਦੇ ਨੂੰ ਪਰਸਣਾ ਚਾਹੀਦਾ। ਇੱਕ ਹੁੰਦਾ ਦਰਸ਼ਨ, ਦਰਸ਼ਨ ਹੋਰ ਚੀਜ਼ ਹੈ, ਉਥੋਂ ਆਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਇਹ ਗੱਲ ਹੋਰ ਹੈ। ਪਰ ਦਰਸ਼ਨ ਵਿੱਚ ਤੇ ਪਰਸਨ ਵਿੱਚ ਫਰਕ ਬੜਾ ਜ਼ਮੀਨ ਅਸਮਾਨ ਦਾ ਹੈ। ਸਿੱਖ ਨੂੰ ਚਾਹੀਦਾ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ, ਉਥੇ ਉਹਨੂੰ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਰਸਣਾ ਚਾਹੀਦਾ। ਹੁਣ ਪਰਸਨ ਦੇ ਅਰਥ ਵੀ ਹੱਥ ਲਾਉਣਾ ਨਹੀਂ, ਦਰਸ਼ਨ ਪਰਸਿਆ ਗੁਰੂ ਕੈ, ਪਰਸਣਾ ਹੈ ਗੁਰੂ ਨੂੰ ਬੰਦੇ ਦੇ ਕੰਨਾਂ ਨੇ, ਬੰਦੇ ਦੀ ਸੁਣਨ ਵਾਲੀ ਸ਼ਕਤੀ ਨੇ, ਬੰਦੇ ਦੀ ਧਿਆਨ ਦੀ ਤਾਕਤ ਨੇ, ਉਹਦੇ ਨਾਲ ਪਰਸਿਆ ਜਾਣਾ। ਜਦੋਂ ਸ਼ਬਦ ਨਿਕਲੇਗਾ, ਗੁਰਬਾਣੀ ਪੜੀ ਜਾ ਰਹੀ ਹੈ ਜਾਂ ਕੀਰਤਨ ਹੈ ਜਾਂ ਕਥਾ ਹੈ, ਤੇ ਜਦੋਂ ਸਾਡੀ ਸੁਰਤ ਉਸ ਆਵਾਜ਼ ਦੇ ਨਾਲ ਇੱਕ ਮਿਕ ਹੋ ਜਾਏਗੀ, ਟੱਚ ਹੋ ਜਾਏਗੀ, ਸਾਂਝੀ ਹੋ ਜਾਏਗੀ, ਤਾਂ ਉਹ ਕੰਮ ਹੋ ਗਿਆ ਜਿਹਨੂੰ ਕਿਹਾ ਦਰਸ਼ਨ ਪਰਸਿਆ। ਦਰਸ਼ਨਾਂ ਨੂੰ ਪਰਸ ਲਿਆ ਸਿੱਖ ਨੇ, ਆਵਾਜ਼ ਸੁਣ ਲਈ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਲਿਆ ਤੇ ਸਮਝ ਲਓ ਪਰਸ ਲਿਆ, ਦੂਜਾ ਕੰਮ ਵੀ ਸਿੱਖ ਨੇ ਕਰ ਲਿਆ। ਪਰ ਹੋ ਸਕਦਾ ਹੈ ਅਸੀਂ ਸਾਰੀ ਜ਼ਿੰਦਗੀ ਗੁਰੂ ਦੇ ਦਰਸ਼ਨ ਤੇ ਕਰਦੇ ਰਹੀਏ ਪਰ ਪਰਸੀਏ ਕਦੇ ਵੀ ਨਾ, ਸੁਣੀਏ ਕਦੇ ਵੀ ਨਾ ਕੀ ਕਿਹਾ ਸੀ, ਇਹ ਬੜਾ ਔਖਾ ਹੈ। ਤਾਂ ਬੜੇ ਬੜੇ ਮਹਿੰਗੇ ਸ਼ਬਦਾਂ ਵਿੱਚੋਂ ਮੈਂ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇੱਕ ਹੈ ਸਿੱਖ, ਜਿਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਪਹਿਲਾਂ ਉਹ ਸਿੱਖ ਸੀ ਕੱਲਾ, ਜਦੋਂ ਗੁਰੂ ਨੇ ਨਾਮ ਦੀ ਦਾਤ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਪੰਜਾਂ ਪਿਆਰਿਆਂ ਨੇ ਨਾਮ ਦੀ ਦਾਤ ਝੋਲੀ ਵਿੱਚ ਪਾ ਦਿੱਤੀ, ਫਿਰ ਸਿੱਖ ਨਹੀਂ ਰਿਹਾ, ਫਿਰ ਉਹ ਗੁਰੂ ਕਾ ਸਿੱਖ ਬਣ ਗਿਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਤੇ ਫਿਰ ਇੱਕ ਗੱਲ ਹੋਰ ਯਾਦ ਰੱਖਣਾ, ਜਿਸ ਸਿੱਖ ਨੂੰ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਦੇ ਦਿੱਤੀ, ਗੁਰੂ ਸਾਹਿਬ ਨੇ ਕਿਹਾ ਉਹ ਸਿੱਖਾ ਐਵੇਂ ਨਾ ਕਹਿੰਦਾ ਫਿਰੀ ਮੇਰੇ ਭਾਗ ਬੜੇ ਮਾੜੇ ਨੇ, ਤੇਰੇ ਵਰਗਾ ਵੱਡੇ ਭਾਗਾਂ ਵਾਲਾ ਹੋਰ ਹੈ ਹੀ ਕੋਈ ਨਹੀਂ। ਕਿਉਂਕਿ ਅੱਗੇ ਸ਼ਬਦ ਆਇਆ ਗੁਰ ਕਾ ਸਿੱਖ ਵਡਭਾਗੀ, ਗੁਰੂ ਨੇ ਤੇ ਨਹੀਂ ਮੰਨਿਆ ਕਿ ਸਾਡੀ ਕਿਸਮਤ ਕਦੀ ਮਾੜੀ ਹੈ, ਅਸੀਂ ਤੇ ਆਪਣੀ ਕਿਸਮਤ ਨੂੰ ਚਾਰ ਟਕਿਆਂ ਨਾਲ ਜੋੜ ਕੇ ਵੱਡੀ ਛੋਟੀ ਕਰ ਲੈਂਦੇ, ਅਸੀਂ ਤੇ ਆਪਣੀ ਕਿਸਮਤ ਨੂੰ ਚਾਰ ਦਿਨਾਂ ਦੀ ਕਿਸੇ ਹੋਰ ਗੱਲ ਨਾਲ ਜੋੜ ਕੇ ਕਹਿੰਦੇ ਹਾਂ ਕਿਸਮਤ ਵੱਡੀ ਹੋ ਗਈ ਕਿ ਕਿਸਮਤ ਛੋਟੀ ਹੋ ਗਈ। ਸਤਿਗੁਰੂ ਨੇ ਨਹੀਂ ਮੰਨਿਆ, ਉਹ ਕਹਿੰਦੇ ਨੇ ਉਹ ਸਿੱਖ ਫਿਰ ਕਾਹਦੇ ਲਈ ਕਰੇਗਾ ਕਿਸੇ ਦੇ ਅੱਗੇ ਹੱਥ, ਜਿਹਨੂੰ ਗੁਰੂ ਨੇ ਦੇ ਦਿੱਤਾ ਨਾਮ, ਤੇ ਜੇ ਨਾਮ ਹੀ ਗਾਫਲ ਜਿਹਾ ਹੋ ਕੇ ਪੰਜਾਂ ਪਿਆਰਿਆਂ ਤੋਂ ਲਿਆ ਸੀ, ਪਰਤ ਕੇ ਕਦੀ ਸੁਪਨੇ ਵਿੱਚ ਵੀ ਜਪਿਆ ਨਹੀਂ, ਫਿਰ ਤੇ ਆਪੇ ਕਹਿੰਦਾ ਫਿਰੇਗਾ ਮੇਰੀ ਕਿਸਮਤ ਬੜੀ ਮਾੜੀ ਹੈ। ਸਿੱਖ ਦੀ ਤੇ ਕਿਸਮਤ ਕਦੀ ਮਾੜੀ ਹੁੰਦੀ ਹੀ ਨਹੀਂ, ਸਿੱਖ ਦੀ ਕਿਸਮਤ ਤੇ ਕਦੀ ਆਰੇ ਥੱਲੇ ਵੀ ਮਾੜੀ ਨਹੀਂ ਹੋਈ, ਕਦੀ ਉਬਲਦੀ ਹੋਈ ਦੇਗ ਵਿੱਚ ਵੀ ਉਹਦੀ ਕਿਸਮਤ ਨਹੀਂ ਖਰਾਬ ਹੋਈ, ਮਾੜੀ ਨਹੀਂ ਹੋਈ। ਤੇ ਅਸੀਂ ਤਾਂ ਚੰਗੇ ਭਲੇ ਬੈਠੇ ਕਿਸਮਤ ਨੂੰ ਕੋਸੀ ਜਾ ਰਹੇ ਹਾਂ, ਫਿਰ ਸਿੱਖ ਕਿਵੇਂ ਹੋਏ? ਸਿੱਖ ਦੇ ਅਰਥ ਇਹ ਨਹੀਂ ਜੇ ਕਿਸਮਤ ਨੂੰ, ਕਿਉਂਕਿ ਜਦੋਂ ਗੁਰੂ ਨਾਲ ਜੁੜ ਗਿਆ ਫਿਰ ਕਿਸਮਤ ਦਾ ਸਵਾਲ ਖਤਮ ਹੋ ਗਿਆ, ਕਿਉਂਕਿ ਉਹਦਾ ਆਪਣਾ ਜ਼ਿੰਦਗੀ ਦਾ ਕੁਝ ਸਾਰਾ ਕੁਝ ਹੈ ਹੀ ਉਹਦੇ ਹੱਥ ਦੇ ਵਿੱਚ। ਮੈਂ ਇੱਕ ਗੱਲ ਸਾਂਝੀ ਕਰਦੇ ਹਾਂ, ਉਹਦਾ ਕੁਝ ਰਿਹਾ ਹੀ ਨਹੀਂ, ਕਹਿਣਾ ਸੌਖਾ ਹੈ ਕਿ ਗੁਰੂ ਨੂੰ ਸਾਰਾ ਕੁਝ ਸੌਂਪ ਦਿੱਤਾ। ਸਿੱਖ ਉਹਨੂੰ ਕਹਿੰਦੇ, ਗੁਰੂ ਅੰਗਦ ਦੇਵ ਜਿਨ੍ਹਾਂ ਦੀ ਆਪ ਜੀ ਬਾਣੀ ਸਰਵਣ ਕਰ ਰਹੇ ਹੋ, ਸ਼ਾਇਦ ਮੈਂ ਪਹਿਲਾਂ ਵੀ ਸਾਂਝੀ ਕੀਤੀ ਹੋਏ, ਪਰ ਗੁਰੂ ਦੀਆਂ ਗੱਲਾਂ ਗੁਰੂ ਵਾਂਗ ਹੀ ਜਿਉਂਦੀਆਂ ਰਹਿੰਦੀਆਂ ਨੇ। ਹਾਂ, ਕੋਈ ਸੁਣਨ ਵਾਲਾ ਜਿਉਂਦਾ ਹੋਵੇ ਕਿਤੇ ਉਹਦੇ ਵਿੱਚ ਨਾ ਕਿਤੇ ਨੁਕਸ ਆ ਜਾਏ ਕੋਈ, ਫਿਰ ਗੁਰੂ ਦੀ ਗੱਲ ਸਦਾ ਜਿਉਂਦੀ ਰਹਿੰਦੀ। ਗੁਰੂ ਅੰਗਦ ਦੇਵ ਜਦੋਂ ਉਹਨਾਂ ਨੇ ਪੂਰੀ ਤਰ੍ਹਾਂ ਸੇਵਾ ਕਰ ਲਈ ਨਾ, ਤੇ ਬੜੀਆਂ ਹੀ ਕਸਵੱਟੀਆਂ ਦੇ ਵਿੱਚੋਂ ਦੀ ਗੁਜ਼ਰੇ, ਅਖੀਰਲਾ ਦਿਨ ਆ ਗਿਆ ਜਿੱਦਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ, ਜਿਹੜਾ ਉਹਨਾਂ ਦਾ ਪਹਿਲਾ ਨਾਮ ਸੀ, ਗੁਰੂ ਅੰਗਦ ਦੇਵ ਜੀ ਦੀ ਅਖੀਰਲੀ ਪ੍ਰੀਖਿਆ ਲੈਣੀ ਸੀ, ਜਿਹਨੂੰ ਕਹਿੰਦੇ ਫਾਈਨਲ ਮੈਚ, ਸਭ ਤੋਂ ਪਿਛਲਾ, ਅੱਜ ਅਖੀਰਲੀ ਖੇਡ ਖੇਡਣੀ ਸੀ ਭਾਈ ਲੈਣੇ ਨਾਲ। ਉਹ ਖੇਡ ਬੜੀ ਵੇਖਣ ਵਾਲਿਆਂ ਨੂੰ ਸੌਖੀ ਲੱਗਦੀ ਸੀ, ਪਰ ਜਿਨ੍ਹਾਂ ਨੇ ਖੇਡਣਾ ਸੀ ਉਹਨਾਂ ਨੂੰ ਬੜੀ ਔਖੀ ਸੀ। ਵੇਖਣ ਵਾਲਿਆਂ ਵਾਸਤੇ ਕੋਈ ਔਖੀ ਨਹੀਂ, ਕਿਉਂਕਿ ਔਖੀ ਤਾਂ ਨਹੀਂ ਸੀ, ਲੋਕ ਤੇ ਗੱਦੀਆਂ ਤੇ ਤਖ਼ਤ ਲੱਭਦੇ ਫਿਰਦੇ ਨੇ ਸਾਰੀ ਉਮਰ, ਤੇ ਸਿੱਖ ਨੂੰ ਜੇ ਕਿਤੇ ਗੁਰੂ ਵਾਲੇ ਤਖ਼ਤ ਤੇ ਬਹਿਣਾ ਪੈ ਜਾਏ ਉਹਦੇ ਮਨ ਵਿੱਚ ਇੱਕ ਗੱਲ ਆ ਜਾਂਦੀ ਏ ਕਿ ਮੈਂ ਇਸ ਯੋਗ ਨਹੀਂ, ਮੈਨੂੰ ਕਿੱਥੇ ਬਿਠਾਉਣ ਲੱਗੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋਈ, ਮੈਂ ਨਿਰਗੁਣ ਆ ਰਹੇ ਕੋ ਗੁਣ ਨਾਹੀ, ਗੁਣ ਤਾਂ ਕੋਈ ਹੈ ਨਹੀਂ। ਅਖੀਰਲੀ ਪ੍ਰੀਖਿਆ ਆ ਗਈ, ਉਹ ਕਿਹੜੀ ਸੀ? ਗੁਰੂ ਨਾਨਕ ਸਾਹਿਬ ਤਖ਼ਤ ਤੇ ਬੈਠੇ ਸਨ ਤੇ ਭਾਈ ਲਹਿਣਾ ਜੀ ਪ੍ਰਵਾਨ ਹੋ ਚੁੱਕੇ ਸਨ, ਗੁਰਤਾ ਗੱਦੀ ਉਹਨਾਂ ਨੂੰ ਦੇਣੀ ਸੀ, ਸੰਗਤ ਭਰੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਉੱਠੇ, ਉੱਠ ਕੇ ਲਹਿਣੇ ਦੀ ਬਾਂਹ ਫੜ ਲਈ, ਬਾਂਹ ਫੜ ਕੇ ਉਹਨੂੰ ਉਠਾਇਆ ਤੇ ਖਿੱਚ ਕੇ ਉਸ ਥਾਂ ਵੱਲ ਲੈ ਆਏ ਜਿਹੜੀ ਗੁਰੂ ਦੀ ਗੱਦੀ ਸੀ। ਕਹਿਣ ਲੱਗੇ ਇੱਥੇ ਬੈਠ ਜਿੱਥੇ ਮੈਂ ਬੈਠਾ ਹੋਇਆ ਸੀ। ਬੜੀ ਔਖੀ ਗੱਲ ਸੀ ਇੱਕ ਮੁਰੀਦ ਵਾਸਤੇ। ਤੁਸੀਂ ਕਦੀ ਹਿਸਾਬ ਲਾ ਕੇ ਵੇਖੋ, ਜਿਸ ਭਾਈ ਲਹਿਣੇ ਨੇ ਕਦੀ ਸਿਰ ਚੁੱਕ ਕੇ ਆਪਣੇ ਗੁਰੂ ਵੱਲ ਨਹੀਂ ਸੀ ਵੇਖਿਆ, ਜੇ ਉਹਨੂੰ ਗੁਰੂ ਵਾਲੀ ਥਾਂ ਤੇ ਬਹਿਣਾ ਪੈ ਜਾਏ ਕਿੰਨਾ ਝਾਕਾ ਆਏਗਾ, ਕਿੰਨਾ ਡਰ ਲੱਗੇਗਾ, ਇਹ ਗੱਲ ਵੱਖਰੀ ਏ। ਕਈ ਲੋਕ ਤੇ ਸਾਰੀ ਉਮਰ ਨਜ਼ਰ ਹੀ ਗੱਦੀਆਂ ਤੇ ਲਾ ਕੇ ਬੈਠੇ ਰਹਿੰਦੇ ਵੀ ਕਦੋਂ ਖਾਲੀ ਹੋਵੇਗੀ ਤੇ ਕਦੋਂ ਸਾਨੂੰ ਮਿਲੇਗੀ, ਇਹ ਗੱਲ ਵੱਖਰੀ। ਬਾਈ ਮੰਜੀਆਂ ਵਾਲੇ ਸਨ ਤੇ ਭਾਈ ਦਾਤੂ ਦਾਸੂ ਜੀ ਦੀ ਗੱਲ ਚੱਲਦੀ, ਉਹਨਾਂ ਨੇ ਵੀ ਯਤਨ ਕੀਤਾ ਸਾਨੂੰ ਮਿਲੇ, ਪਰ ਇਹ ਕੁਝ ਦਾਤ ਇਸ ਤਰ੍ਹਾਂ ਦੀ ਏ ਜਿਹੜੇ ਇਹਨੂੰ ਫੜਦੇ ਨੇ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਏ, ਜਿਹੜੇ ਹੱਥ ਖੁੱਲੇ ਰੱਖ ਲੈਂਦੇ ਨੇ ਉਹਨਾਂ ਦੇ ਹੱਥਾਂ ਵਿੱਚ ਆ ਜਾਂਦੀ ਏ। ਕਿਉਂਕਿ ਗੁਰੂ ਨੂੰ ਪਵਨ ਦੇ ਨਾਲ ਤੁਲਨਾ ਦਿੱਤੀ ਹੈ ਨਾ, ਤੁਸੀਂ ਪੜ੍ਹਦੇ ਹੋ ਪਵਨ ਗੁਰੂ ਤੇ ਹਵਾ ਦਾ ਇੱਕ ਸੁਭਾਅ ਏ, ਇੱਥੇ ਵੇਖੋ ਹਵਾ ਹੈ, ਜੇ ਤਾਂ ਤੁਸੀਂ ਹਵਾ ਨੂੰ ਕੋਲ ਰੱਖਣਾ ਹੈ ਤੇ ਹੱਥ ਖੁੱਲਾ ਰੱਖੋ, ਜੇ ਹਵਾ ਨੂੰ ਮੁੱਠੀ ਬੰਦ ਕੀਤੀ ਫੜਨ ਵਾਸਤੇ ਤੇ ਹਵਾ ਹੱਥੋਂ ਨਿਕਲ ਜਾਏਗੀ। ਗੁਰੂ ਦਾ ਸੁਭਾਅ ਹਵਾ ਵਰਗਾ ਹੈ। ਜਿਸ ਬੰਦੇ ਨੇ ਕਿਹਾ ਮੈਂ ਗੁਰੂ ਨੂੰ ਲੈਣਾ ਹੱਥਾਂ ਵਿੱਚ, ਉਹਦੇ ਕੋਲ ਕੁਝ ਨਹੀਂ ਰਿਹਾ, ਤੇ ਜਿਨ੍ਹੇ ਕਿਹਾ ਮੈਂ ਆਪਣਾ ਆਪ ਦੇਣਾ ਗੁਰੂ ਦੇ ਹੱਥਾਂ ਵਿੱਚ, ਗੁਰੂ ਨੇ ਕਿਹਾ ਹੁਣ ਸਾਰਾ ਕੁਝ ਤੇਰਾ ਹੋ ਗਿਆ। ਫਰਕ ਸਿਰਫ ਇੰਨਾ ਹੈ, ਭਾਈ ਲਹਿਣੇ ਨੂੰ ਫੜ ਕੇ ਲਿਆਏ, ਬਹਿਣਾ ਪਿਆ ਹੁਕਮ ਸੀ, ਗੱਦੀ ਤੇ ਬੈਠ ਗਏ ਤੇ ਸਤਿਗੁਰਾਂ ਨੇ ਸੰਗਤ ਵੇਖ ਰਹੀ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਇਸ਼ਾਰਾ ਕੀਤਾ, ਕਹਿਣ ਲੱਗੇ ਲਹਿਣਿਆ ਅੱਜ ਅਖੀਰਲੀ ਪ੍ਰੀਖਿਆ, ਤਕੜਾ ਹੋ ਕੇ ਨੰਬਰ ਲਈ ਪਾਸ ਹੋ ਜਾਈ। ਉਹ ਕਿਹੜੀ ਸੀ? ਗੁਰੂ ਨਾਨਕ ਸਾਹਿਬ ਨੇ ਕੀਤੀ ਪਰਿਕਰਮਾ ਭਾਈ ਲਹਿਣੇ ਦੀ, ਗੁਰੂ ਅੰਗਦ ਦੇਵ ਜੀ ਦੀ, ਤੇ ਗੋਡਾ ਟੇਕ ਕੇ ਪੈਰਾਂ ਦੇ ਉੱਤੇ ਮੱਥਾ ਰੱਖਣ ਲੱਗੇ, ਪੈਰ ਥੋੜੇ ਜਿਹਾ ਹਿੱਲ ਗਏ, ਛੋਟੀ ਗੱਲ ਨਹੀਂ ਸੀ। ਉਹ ਮੱਥਾ ਜਿਹਦੇ ਅੰਦਰ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਪਏ ਸਨ, ਅੱਜ ਝੁਕਿਆ ਤੇ ਜਦੋਂ ਭਾਈ ਲਹਿਣੇ ਦੇ ਚਰਨਾਂ ਨੂੰ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਨੂੰ ਲੱਗਣ ਲੱਗਾ ਤੇ ਪੈਰ ਥੋੜੇ ਜਿਹਾ ਹਿੱਲ ਗਏ, ਗੁਰੂ ਨਾਨਕ ਸਾਹਿਬ ਨੇ ਫੜੇ ਹੋਏ ਸਨ ਤੇ ਸਤਿਗੁਰੂ ਕਹਿੰਦੇ ਲਹਿਣਿਆ ਪੈਰ ਨਾ ਹਿਲਾਈ, ਜੇ ਹਿੱਲ ਗਏ ਤੇ ਫੇਲ ਹੋ ਜਾਏਗਾ। ਕਿਉਂ? ਕਹਿਣ ਲੱਗਾ ਮਹਾਰਾਜ ਮੇਰੇ ਤੋਂ ਪੈਰ ਨਹੀਂ ਖੜੇ ਹੁੰਦੇ, ਮੇਰੇ ਪੈਰ ਤੇ ਤੁਹਾਡਾ ਸਿਰ, ਮੈਂ ਤੇ ਤੁਹਾਡਾ ਸੇਵਕ ਹਾਂ। ਤੇ ਸਤਿਗੁਰੂ ਨੇ ਉਸੇ ਵੇਲੇ ਬਚਨ ਕੀਤਾ, ਕਹਿਣ ਲੱਗੇ ਜਿੱਦਣ ਆਇਆ ਸੈਂ ਉਦਣ ਕਿਹਾ ਕੀ ਸੀ? ਉਦਣ ਕਹਿੰਦਾ ਸੈਂ ਸਾਰਾ ਕੁਝ ਤੇਰਾ ਹੈ, ਤੇ ਫਿਰ ਪੈਰ ਅਜੇ ਵੀ ਤੇਰੇ ਬਾਕੀ ਰਹਿ ਗਏ, ਪੈਰ ਫਿਰ ਮੇਰੇ ਨੇ, ਭਾਵੇਂ ਮੈਂ ਮੱਥਾ ਟੇਕਾਂ ਭਾਵੇਂ ਨਾ ਟੇਕਾਂ, ਤੇਰਾ ਇਹਦੇ ਵਿੱਚ ਕੀ ਹੈ? ਪੈਰ ਵੀ ਤਾਂ ਤੂੰ ਮੈਨੂੰ ਦੇ ਚੁੱਕਾ ਹੈ। ਇਸ ਕਰਕੇ ਸਿੱਖ ਨੇ ਕੱਲਾ ਸਿਰ ਨਹੀਂ ਦਿੱਤਾ ਗੁਰੂ ਨੂੰ, ਜਦੋਂ ਕਹਿ ਦਿੱਤਾ ਬਈ ਸਭ ਤਨ ਮਨ ਅਰਪੀ, ਤਨ ਅਰਪੀ ਸਾਰਾ ਕੁਝ ਅਰਪ ਦਿੱਤਾ, ਅਰਪੀ ਸਭ ਸ਼ਿੰਗਾਰ, ਜਾਂ ਇਹ ਕਹਿ ਦਿੱਤਾ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਗੱਲ ਕਹਿ ਦਿੱਤੀ ਤੇ ਤਨ ਦੇ ਵਿੱਚ ਹੀ ਪੈਰ ਆਏ ਨਾ। ਗੁਰੂ ਨਾਨਕ ਸਾਹਿਬ ਨੇ ਕਿਹਾ ਲੈਣਿਆ ਅਜੇ ਉਸ ਬੰਦੇ ਵਿੱਚ ਕਮੀ ਰਹਿ ਜਾਂਦੀ ਏ ਜਿਹੜਾ ਆਪਣੇ ਪੈਰਾਂ ਨੂੰ ਵੀ ਆਪਣੇ ਪੈਰ ਸਮਝਦਾ ਰਹਿੰਦਾ। ਸਿੱਖ ਦੇ ਪੈਰ ਵੀ ਗੁਰੂ ਦੇ, ਸਿੱਖ ਦਾ ਸਿਰ ਵੀ ਗੁਰੂ ਦਾ, ਸਭ ਕੁਝ ਗੁਰੂ ਦਾ। ਸਿੱਖ ਦੀ ਪਰਿਭਾਸ਼ਾ ਹੀ ਐਸੀ ਹੈ, ਜਿੱਦਣ ਉਹ ਬਣ ਜਾਂਦਾ ਹੈ ਉਦਣ ਉਹਨੂੰ ਆਪ ਨਹੀਂ ਕੁਝ ਕਮਾਉਣਾ ਪੈਂਦਾ, ਉਹਦੇ ਗੁਰੂ ਨੇ ਜਿੰਨੀ ਕਮਾਈ ਕੀਤੀ ਹੁੰਦੀ ਉਹ ਸਿੱਖ ਦੀ ਬਣ ਜਾਂਦੀ ਹੈ। ਪਰ ਬਣੇ ਕੌਣ, ਇੱਥੋਂ ਤੱਕ ਜਾਏ ਕੌਣ? ਸ਼ਾਇਦ ਸਿੱਖੀ ਨੂੰ ਪਾਉਣਾ ਸੌਖਾ ਹੈ, ਸਿੱਖੀ ਨੂੰ ਸਮਝਣਾ ਬੜਾ ਔਖਾ ਹੈ। ਸਿੱਖੀ ਵਿੱਚ ਘਾਲਣਾ ਬਹੁਤੀ ਨਹੀਂ ਧਿਆਨ ਦੇਣਾ। ਸਿੱਖ ਦਾ ਭਾਵ ਕੀ ਹੈ? ਤੁਸੀਂ ਸੁਣਿਆ ਹੋਵੇਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰੀ ਛੇਵੇਂ ਪਾਤਸ਼ਾਹ ਜੀ ਨੇ ਇੱਕ ਪੰਡਿਤ ਜੀ ਤੋਂ ਕਥਾ ਕਰਵਾਈ ਸੀ ਉਸ ਗ੍ਰੰਥ ਦੀ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਇੱਥੋਂ ਬੰਦੇ ਨੂੰ ਪਰਲੋਕ ਜਾਣ ਲੱਗਿਆਂ ਸਾਲ ਲੱਗਦਾ। ਉਹਨੇ ਕਥਾ ਕਰ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ। ਸਿੱਖ ਸੁਣਦੇ ਰਹੇ ਕਈ ਦਿਨ, ਪੰਡਿਤ ਜੀ ਕਰਦੇ ਰਹੇ। ਉਦੋਂ ਸਿੱਖਾਂ ਦੇ ਵਿੱਚ ਜਾਣ ਸੀ, ਉਦੋਂ ਸਿੱਖਾਂ ਦੇ ਵਿੱਚ ਜ਼ੂਰਤ ਸੀ, ਉਹਨਾਂ ਦੇ ਅੰਦਰ ਸਿੱਖੀ ਦਾ ਪਿਆਰ ਸੀ। ਇੰਨੇ ਕੱਚੇ ਨਹੀਂ ਸਨ ਵੀ ਜਿੰਨੇ ਲਾਇਆ ਗੱਲੀ ਉਹਦੇ ਨਾਲ ਹੀ ਤੁਰ ਚੱਲੀ, ਇਹ ਗੱਲ ਨਹੀਂ ਸੀ। ਉਦੋਂ ਗੱਲਾਂ ਸੁਣ ਲੈਂਦੇ ਸਨ ਸਾਰਿਆਂ ਦੀਆਂ, ਪਰ ਆਪਣੀ ਗੱਲ ਨਹੀਂ ਸਨ ਛੱਡਦੇ। ਅੱਜ ਤੇ ਸਿੱਖ ਨੂੰ ਕਿਸੇ ਕੱਚ ਵਿੱਚ ਮੜ ਕੇ ਰੱਖਣਾ ਪੈਂਦਾ, ਕਿਤੇ ਇਹ ਨਾ ਵੇਖ ਲਵੇ ਤਾਂ ਵੀ ਸਿੱਖੀ ਟੁੱਟ ਜਾਏਗੀ, ਕਿਤੇ ਇਧਰ ਨਾ ਟੁੱਟ ਜਾਏ, ਬੜਾ ਕੱਚਾ ਹੋ ਗਿਆ ਲੱਗਦਾ, ਬੜੀ ਕਮਜ਼ੋਰੀ ਆ ਗਈ, ਜਿੱਧਰ ਦੀ ਹਵਾ ਚੱਲਦੀ ਉਧਰ ਦੇ ਛੱਜ ਲਾ ਦਿੰਦਾ। ਉਹ ਸਿੱਖ ਸਨ ਜਿਨ੍ਹਾਂ ਦੇ ਅੰਦਰ ਭਰਿਆ ਸੀ ਗੁਰੂ ਨੇ ਆਪਣਾ ਪਿਆਰ। ਉਹਨਾਂ ਨੇ ਕਿਹਾ ਸੁਣਾ ਆਪਣੀ ਕਥਾ, ਸਿੱਖ ਸੁਣਨਗੇ ਗੁਰੂ ਦਾ ਪਿਆਰ ਨਹੀਂ ਨਿਕਲੇਗਾ ਅੰਦਰੋਂ। ਗਰੜ ਉਪਰਾਂਤ ਦੀ ਕਥਾ ਸੁਣਾਈ ਉਹਨੇ, ਉਹਦੇ ਵਿੱਚ ਲਿਖਿਆ ਸੀ ਸਾਲ ਲੱਗਦਾ ਹੈ ਪਰ ਲੋਕ ਜਾਣ ਲੱਗਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਬੈਠੇ ਰਹੇ, ਇੱਕ ਸਿੱਖ ਉੱਠਿਆ ਸੁਣਨ ਤੋਂ ਬਾਅਦ, ਕਹਿੰਦਾ ਜੀ ਇੰਨਾ ਸਮਾਂ ਸਾਲ ਖਰਾਬ ਕਰ ਦੀ ਪਰ ਲੋਕ ਜਾਣ ਲੱਗਿਆ, ਮੈਂ ਤੇ ਇੱਕ ਮਹੀਨੇ ਵਿੱਚ ਚਲਾ ਜਾਵਾਂਗਾ। ਦੂਜਾ ਉੱਠਿਆ, ਉਹਨੇ ਕਿਹਾ ਮੈਂ 10 ਦਿਨਾਂ ਵਿੱਚ। ਪੰਡਿਤ ਜੀ ਹੈਰਾਨ ਹੋ ਗਏ, ਉਹਨਾਂ ਸੋਚਿਆ ਸੀ ਕਥਾ ਸੁਣਾਵਾਂਗੇ ਕੁਝ ਚਾਰ ਬੰਦੇ ਇਹਨਾਂ ਦਾ ਧਰਮ ਛੱਡ ਕੇ ਪੰਡਿਤ ਜੀ ਬਣ ਜਾਣਗੇ, ਪਰ ਇਹ ਤਾਂ ਗੱਲ ਹੀ ਉਲਟ ਹੋ ਗਈ। ਇਹਨਾਂ ਨੇ ਤੇ ਚੈਲੰਜ ਕਰ ਦਿੱਤਾ, ਇੱਕ ਨੇ ਕਹਿ ਦਿੱਤਾ 10 ਦਿਨ ਤਾਂ ਬੜੇ ਲੰਬੇ, 1 ਦਿਨ ਵਿੱਚ ਜਾ ਸਕਣਾ। ਇੱਕ ਨੇ 1 ਘੰਟੇ ਦੀ ਘੜੀ ਦੀ ਗੱਲ ਕਰ ਦਿੱਤੀ, ਤੇ ਕੋਲ ਬੈਠੇ ਸਨ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਜੀ, ਉੱਠ ਕੇ ਖੜੇ ਹੋ ਗਏ। ਕਹਿਣ ਲੱਗੇ ਇੰਨਾ ਸਮਾਂ 1 ਘੜੀ ਪਰਲੋਕ ਵਿੱਚ ਜਾਣ ਲੱਗਿਆ, ਇੰਨੇ ਸਮੇਂ ਦੀ ਕੀ ਲੋੜ ਹੈ? ਸਮੇਂ ਦੀ ਲੋੜ ਹੀ ਕੀ ਹੈ? ਤੁਹਾਡੇ ਤੋਂ ਕਿੰਨਾ ਸਮਾਂ ਲੱਗੇਗਾ? ਪੰਡਿਤ ਜੀ ਕਹਿੰਦੇ, ਕਹਿਣ ਲੱਗੇ ਜਾਣ ਦੀ ਲੋੜ ਹੀ ਨਹੀਂ, ਜਿੱਥੇ ਮੇਰਾ ਗੁਰੂ ਹਰਗੋਬਿੰਦ ਸਾਹਿਬ ਹੈ ਸੱਚਖੰਡ ਉੱਥੇ ਹੈ, ਹੋਰ ਕਿਤੇ ਜਾਣਾ ਕਿੱਥੇ ਹੈ? ਇੰਨਾ ਡੂੰਘਾ ਵਿਸ਼ਵਾਸ ਸਿੱਖ ਕਿਹਨੂੰ ਕਹਿੰਦੇ? ਜਿਹਨੂੰ ਗੁਰੂ ਤੇ ਇੰਨਾ ਗਹਿਰਾ ਵਿਸ਼ਵਾਸ ਹੋ ਜਾਏ, ਹੋਰ ਕੋਈ ਘਾਲਣਾ ਨਹੀਂ। ਜਿੰਨੇ ਸਾਨੂੰ ਘਾਲਣਾ ਦੇ ਉਪਦੇਸ਼ ਦਿੱਤੇ ਗਏ ਨਾ ਕਿ ਤੂੰ ਬਾਣੀ ਪੜ, ਸੇਵਾ ਕਰ, ਸਿਮਰਨ ਕਰ, ਕਾਹਦੇ ਵਾਸਤੇ? ਵੀ ਗੁਰੂ ਤੇ ਵਿਸ਼ਵਾਸ ਆ ਜਾਏ। ਜਿੱਦਣ ਵਿਸ਼ਵਾਸ ਆ ਗਿਆ ਬਾਕੀ ਸਭ ਕੁਝ ਆ ਗਿਆ, ਪਰ ਇਹ ਸਿੱਧਾ ਨਹੀਂ ਆਏਗਾ। ਅਸੀਂ ਕਹਿ ਦਿਆਂਗੇ ਸਾਡਾ ਗੁਰੂ ਤੇ ਹੈ ਵਿਸ਼ਵਾਸ, ਸਿੱਧਾ ਨਹੀਂ ਆਉਂਦਾ। ਸੋਨਾ ਕਹੀ ਜਾਏ ਮੈਂ ਬੜਾ ਪਵਿੱਤਰ ਹਾਂ, ਮੈਂ ਸ਼ੁੱਧ ਹੋ ਗਿਆ, ਜਿੰਨਾ ਚਿਰ ਅੱਗ ਦੇ ਵਿੱਚੋਂ ਨਹੀਂ ਨਿਕਲਦਾ ਉਹਨਾਂ ਚਿਰ ਉਹਦਾ ਖੋਟ ਨਹੀਂ ਜਾਂਦਾ। ਇਸ ਲਈ ਸੇਵਾ ਵਿੱਚੋਂ, ਸਿਮਰਨ ਵਿੱਚੋਂ, ਅਭਿਆਸ ਵਿੱਚੋਂ, ਇਸ ਸਾਰੇ ਦੇ ਵਿੱਚੋਂ ਦੀ ਗੁਜਰਨਾ ਪੈਂਦਾ ਹੈ। ਇਹ ਕੋਈ ਕਾਗਜ਼ੀ ਫੁੱਲ ਨਹੀਂ ਕਿ ਰੰਗ ਭਰ ਕੇ ਆਪਾਂ ਦਿਖਾ ਦਈਏ ਫੁੱਲ ਖਿੜ ਗਏ, ਇਸ ਤਰ੍ਹਾਂ ਨਹੀਂ ਖਿੜਦੇ। ਜੀਵਨ ਨੂੰ ਗੁਰੂ ਰੂਪੀ ਧਰਤੀ ਦੇ ਵਿੱਚ, ਸ਼ਬਦ ਰੂਪੀ ਧਰਤੀ ਵਿੱਚ ਇਸ ਬੀਜ ਨੂੰ ਮਾਰਨਾ ਪੈਂਦਾ, ਖਤਮ ਕਰਨਾ ਪੈਂਦਾ ਹੈ, ਫਿਰ ਇਹਦੇ ਵਿੱਚ ਕੋਈ ਬੂਟਾ ਉੱਗਦਾ ਹੈ ਤੇ ਤਾਂ ਉਹਨੂੰ ਸਿੱਖੀ ਦੇ ਫੁੱਲ ਲੱਗਦੇ ਨੇ, ਤਾਂ ਉਹਦੇ ਵਿੱਚੋਂ ਸੁਗੰਧੀ ਆਉਂਦੀ। ਮੈਂ ਗੱਲ ਕਰ ਰਿਹਾ ਸੀ ਕਿ ਸਤਿਗੁਰੂ ਸ਼ਬਦ ਜਿਹੜਾ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰੂ ਨੂੰ, ਸਿੱਖ ਨੂੰ ਸਤਿਗੁਰੂ ਨਾਮ ਦਿੰਦਾ ਹੈ, ਤੇ ਕਿਤੇ ਕਿਤੇ ਗੁਰੂ ਵੀ ਆਇਆ ਹੈ, ਦੋ ਸ਼ਬਦ ਆਏ ਨੇ। ਹੁਣ ਭਾਵੇਂ ਇੱਕੋ ਹੀ ਨੇ, ਪਰ ਸਤਿਗੁਰੂ ਕੌਣ ਹੈ ਤੇ ਗੁਰੂ ਕੌਣ ਹੈ, ਸਿੱਖ ਕੌਣ ਹੈ ਤੇ ਗੁਰਸਿੱਖ ਕਿਹੜਾ? ਸਿੱਖ ਤਾਂ ਉਦੋਂ ਸੀ ਜਦੋਂ ਅਜੇ ਨਾਮ ਤੋਂ ਹੀਣਾ ਸੀ, ਗੁਰੂ ਤੋਂ ਦਾਤ ਨਹੀਂ ਸੀ ਲਈ, ਉਦੋਂ ਸਿੱਖ ਸੀ ਇਕੱਲਾ। कह सकते सां मां सिख सी, पिता सिख सी, घर भी तो सिख नहीं जन्म लिया होगा। उन्हू कहिंदे सिख तां उन्हें जेड़ा बर्थ सर्टिफिकेट है जिथे उहदे जन्म की गल लिखनी उथे सिख लिखे जाएगा, उन्हू कहिंदे ने सिख है। कल्ला सिख सिखेगा पर अजे की सिखेगा यह नहीं पता, वह बाकी रहिंदा है। सिख आया जरूर, सिख बन गया, पर की सिखना इन्हें गल अगे पई हुई है। वह उदन पता लगेगा जिदन संगत की भी कई सिख द की पता झूठ बोलना सिख जाए जे झूठिया की संगत करता रहा। कई पता बेईमानी भी सिख सकता है जे बेईमाना को बैठा रहा। की पता लगता है शराबियां को बैठा रहा शराब पीण की जाच सिख लै, ते पतित लोकां को बैठा रहा उन्हां दी संगत कर ली ते पतित होण दी जाच सिख लवे, उते बाकी पिया है ना। की पता की सिखेगा जिंदगी विच, इह कोई पता नहीं, पक्का नहीं किया जा सकता। पर इह गुरु दी गल सिखेगा। इह गल बड़ी अगे जाके है, इह कदों होवेगी जदों सतगुर सिख को नाम धन दे, उदों इह गुरु दी गल सिखनी शुरू करेगा। ते सिख कहिंदे ने विद्यार्थी नूं, ते विद्यार्थी तां उह जिदे कोल कोई बैग होवे, जिदे कोल कोई सिलेबस होवे, जिदे कोल कोई किताबां होण पढ़न वालियां। सिख दे अर्थ की ने, शिष्य है, शिष तो बनिया सिख। शिष दे अर्थ ने विद्यार्थी, स्टूडेंट। सिख दे अर्थ ने सिखण वाला। पर इहदे कोल तां सिलेबस ही कोई नहीं, कादा सिख। इहदे कोल तां नितनेम ही कोई नहीं, इहदे कोल ते ही नहीं पता इहदे गुरु ने क्या की है, इहनू ते ही नहीं पता इहदे गुरु दे साहिबजादे शहीद क्यों होए सन ते किथे होए सन। कादा स्टूडेंट है, कादा सिख है। सिख दे अर्थ सन जिहदे कोल गुरु ने सिलेबस दिता सी वंड के, उहनू ਉਹ ਮੈਟਰ ਦੇ ਕੇ ਕਿਹਾ ਸੀ ਇਹਦੇ ਵਿੱਚੋਂ ਤੂੰ ਲੰਘਣਾ ਹੈ, ਇਹਨੂੰ ਤੂੰ ਪੜ੍ਹਨਾ ਹੈ, ਇਹ ਪੜ੍ਹਾਈ ਸਿੱਖਣੀ ਹੈ, ਤਾਂ ਉਹਨੂੰ ਸਿੱਖ ਕਹਿੰਦੇ ਨੇ। ਫਿਰ ਗੁਰੂ ਨੇ ਸਿਖਾਇਆ, ਗੁਰੂ ਨੇ ਸਿਖਾਉਣਾ ਸ਼ੁਰੂ ਕਰ ਦਿੱਤਾ, ਤਾਂ ਦੋ ਗੱਲਾਂ ਸਪਸ਼ਟ ਹੋ ਗਈਆਂ। ਸਿੱਖ ਜਿਹੜਾ ਹੈ ਇਕੱਲਾ ਰਹਿਣਾ ਅਧੂਰਾ ਹੈ, ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਨਹੀਂ ਲੈਂਦਾ, ਉਹਨਾਂ ਚਿਰ ਸਿੱਖ ਹੈ ਇਕੱਲਾ। ਜਿੱਦਣ ਗੁਰੂ ਨੇ ਕੀਤੀ ਕਿਰਪਾ, ਉਦਣ ਗੁਰਸਿੱਖ ਹੋ ਗਿਆ। ਹੁਣ ਇਹਦੇ ਅਰਥ ਕੀ ਨੇ? ਹੁਣ ਇਹ ਸਰੀਰ ਸਿੱਖ ਦਾ ਹੈ, ਅੱਖਾਂ ਸਿੱਖ ਦੀਆਂ ਨੇ, ਪਰ ਨਜ਼ਰ ਸਿੱਖ ਦੀ ਨਹੀਂ। ਸਿੱਖ ਦੀ ਨਜ਼ਰ ਕਿਤੇ ਗਾਇਬ ਹੋ ਗਈ ਹੈ, ਇਹਦੀ ਨਜ਼ਰ ਹੁਣ ਗੁਰੂ ਗੋਬਿੰਦ ਸਿੰਘ ਵਾਲੀ ਨਜ਼ਰ ਹੈ, ਉਹਨੂੰ ਕਹਿੰਦੇ ਗੁਰਸਿੱਖ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਹੁਣ ਕੰਨ ਇਹਦੇ ਨੇ ਮਾਸ ਦੇ, ਪਰ ਸਰੋਤ ਗੁਰੂ ਵਾਲੀ, ਯਾਨੀ ਕਿ ਢਾਂਚਾ ਸਿਰਫ ਖੋਲ ਜਿਹੜਾ ਰਹਿ ਗਿਆ ਸਿੱਖ ਦਾ, ਬਾਕੀ ਸਾਰਾ ਮਰ ਗਿਆ ਅੰਦਰੋਂ, ਤੇ ਗੁਰੂ ਨੇ ਵਿੱਚ ਪ੍ਰਵੇਸ਼ ਕੀਤਾ। ਗੁਰੂ ਕੀ ਸਿੱਖਿਆ ਨੇ, ਗੁਰੂ ਕੇ ਸ਼ਬਦ ਨੇ, ਹੋਰ ਕੋਈ ਪ੍ਰਵੇਸ਼ ਨਹੀਂ ਕਿਤੇ ਭੁਲੇਖੇ ਵਿੱਚ ਪੈ ਜਾਣਾ। ਇਹ ਸ਼ਬਦ ਬੜਾ ਪਿਆਰਾ ਹੈ, ਪਰ ਅੱਜ ਕੱਲ ਭੂਤਾਂ ਵਾਲਿਆਂ ਦੇ ਹੱਥ ਆ ਗਿਆ। ਪ੍ਰਵੇਸ਼ ਦਾ ਅਰਥ ਕੀ ਹੈ? ਗੁਰੂ ਦਾ ਪਿਆਰ ਅੰਦਰ ਵੜ ਗਿਆ। ਕਿਵੇਂ ਪ੍ਰਵੇਸ਼ ਕਰਦਾ ਹੈ? ਤਸਵੀਰ ਥੋੜੀ ਆਉਂਦੀ ਉਹਦੀ, ਉਹ ਥੋੜੀ ਕਹਿੰਦਾ ਵੀ ਇਹ ਹੈ। ਤੁਸੀਂ ਤਸਵੀਰ ਲਵੋ ਸਿੱਖ ਦੀ, ਗੁਰੂ ਦੀ ਤਸਵੀਰ ਨਹੀਂ ਆਉਂਦੀ ਨਾਲ। ਜਿਵੇਂ ਕਿਸੇ ਨੂੰ ਬੁਖਾਰ ਚੜ ਜਾਏ, ਉਹਦੀ ਤਸਵੀਰ ਲਵੋ, ਬੁਖਾਰ ਦੀ ਤਸਵੀਰ ਨਹੀਂ ਆਉਂਦੀ ਨਾਲ। ਚੜਿਆ ਹੁੰਦਾ ਜ਼ਰੂਰ, ਤਪਦਾ ਉਹਦਾ ਸਰੀਰ, ਕੰਬਦਾ ਹੈ ਉਹਦਾ ਸਰੀਰ। ਇਸ ਤਰ੍ਹਾਂ ਜਦੋਂ ਕੋਈ ਗੁਰਸਿੱਖ ਬਣਦਾ ਹੈ ਤੇ ਉਹਦਾ ਸਿਰਫ ਸਰੀਰ ਰਹਿ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਭੁਲੇਖਾ ਪੈਣਾ ਸ਼ੁਰੂ ਹੋ ਜਾਂਦਾ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਸੀ ਸਿੱਖ ਦੀ ਪਰਿਭਾਸ਼ਾ ਕੀ ਹੈ, ਤੇ ਉਹਨਾਂ ਨੇ ਬਚਨ ਕਿਹਾ ਸੀ, ਸਿੱਖ ਉਹਨੂੰ ਕਹਿੰਦੇ ਨੇ ਕਿ ਜਦੋਂ ਕਿਤੇ ਉਹ ਸਿੱਖ ਲੰਘੇ ਤੇ ਲੰਘਣ ਵੇਲੇ ਉਹਨੂੰ ਕੋਈ ਵੇਖ ਲਵੇ, ਉਹਦੀ ਚਾਲ ਨੂੰ, ਉਹਦੀ ਵੇਖਣੀ ਨੂੰ, ਜਾਂ ਉਹਦੇ ਜੀਵਨ ਨੂੰ ਵੇਖੇ, ਤੇ ਵੇਖਣ ਵਾਲੇ ਨੂੰ ਭੁਲੇਖਾ ਲੱਗ ਜਾਏ ਵੀ ਇਹ ਸਿੱਖ ਹੈ ਕਿ ਗੁਰੂ ਜਾ ਰਿਹਾ, ਭਾਵੇਂ ਉਹਨੇ ਕਲਗੀ ਨਹੀਂ ਲਾਈ ਹੋਵੇਗੀ। ਇਹਦੇ ਅਰਥ ਇਹ ਨਾ ਕਰਨਾ, ਬਾਹਰੋਂ ਨਹੀਂ ਬਣਿਆ, ਨਾ ਉਹਨੇ ਚੰਦੋਆ ਲਾਣਾ ਆਪਣੇ ਉੱਤੇ, ਨਾ ਉਹਨੇ ਚੌਰ ਫਰਵਾਣਾ, ਕਿਉਂਕਿ ਬੰਦਾ ਇਹੋ ਜਿਹੇ ਕੰਮਾਂ ਵੱਲ ਜਲਦੀ ਦੌੜਦਾ ਨਾ। ਇਹ ਮੈਂ ਨਾਲ ਕਹਿ ਦਿਆਂ, ਕਿਤੇ ਇਹ ਅਰਥ ਕੋਈ ਬੰਦਾ ਇਹ ਚੁੱਕ ਕੇ ਬੈਠ ਜਾਏ ਵੀ 5-7 ਹਜ਼ਾਰ ਦਾ ਸਮਾਨ ਆਉਂਦਾ, ਆਪਾਂ ਵੀ ਗੁਰੂ ਬਣ ਕੇ ਵੇਖ ਲਈਏ। ਇਸ ਤਰ੍ਹਾਂ ਨਹੀਂ ਬਣਦਾ ਗੁਰੂ, ਉਹਦੇ ਅੰਦਰ ਵਰਤਦਾ। ਜਦੋਂ ਉਹ ਲੰਘਦਾ ਤੇ ਕਲਗੀਆਂ ਵਾਲੇ ਨੇ ਸਿੱਖ ਦੀ ਦਿੱਤੀ ਪਰਿਭਾਸ਼ਾ, ਕਹਿਣ ਲੱਗੇ ਖਾਲਸਾ ਮੇਰੂ ਰੂਪ ਹੈ ਖਾਸ। ਖਾਸ ਰੂਪ ਮੇਰਾ ਕਿਹੜਾ? ਆਮ ਨਹੀਂ, ਆਮ ਤੇ ਬਾਹਰ ਸੀ, ਜਿਵੇਂ ਅਸੀਂ ਪੜ੍ਹਦੇ ਹਾਂ ਕਲਗੀ ਲਾਉਂਦੇ ਸਨ, ਦਸਤਾਰ ਇਸ ਤਰ੍ਹਾਂ ਦੀ ਬੰਨਦੇ ਸਨ, ਇਸ ਤਰ੍ਹਾਂ ਦੇ ਸਨ। ਉਹ ਆਮ ਰੂਪ ਖਾਸ ਕਿਹੜਾ ਹੈ? ਜਿੱਥੋਂ ਕਲਗੀਧਰ ਪਾਤਸ਼ਾਹ ਉਹਨਾਂ ਦੀ ਪਹਿਚਾਣ ਆਉਂਦੀ ਸੀ ਕੌਣ ਨੇ, ਜਿੱਥੋਂ ਸਿੱਖ ਉਹਨਾਂ ਨੂੰ ਬਹੁਤਾ ਪਹਿਚਾਣਦੇ ਸਨ। ਗੁਰੂ ਕੇ ਇੱਕ ਪਿਆਰੇ ਸਿੱਖ ਭਾਈ ਨੰਦ ਲਾਲ ਉਹਨਾਂ ਨੇ ਇੱਕ ਵਾਰੀ ਕਿਹਾ ਸੀ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿੰਨੇ ਵੀ ਆਨੰਦਪੁਰ ਸਾਹਿਬ ਦੇ ਵਿੱਚ ਕਵੀ ਨੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਸਨ, ਉਹਨਾਂ ਦਾ ਪ੍ਰਬੰਧ ਕੀਤਾ ਸੀ ਕਿ ਇਹ ਕਵੀ ਨੇ ਸਾਫ ਸੁਥਰੇ ਥਾਂ ਦਿੱਤੇ ਸਨ, ਪ੍ਰਬੰਧ ਕੀਤਾ ਸੀ ਖਾਣ ਪੀਣ ਦਾ, ਉਹਨਾਂ ਦੀ ਸੇਵਾ ਸੰਭਾਲ ਕਰਵਾਈ, ਕਿਉਂਕਿ ਪਤਾ ਸੀ ਇਹ ਕਿਤੇ ਖੁੱਲਾ ਸਾਹ ਲੈਣਗੇ ਚਾਂਦ ਤਾਂ ਕਿਤੇ 4 ਅੱਖਰ ਇਹਨਾਂ ਦੇ ਅੰਦਰੋਂ ਨਿਕਲਣਗੇ। ਇਹ ਥੋੜੀ ਵੀ ਗੁਰੂ ਕੇ ਕੀਰਤਨੀਏ, ਇਹ ਸਾਰੇ ਇਕੱਠੇ ਕਰਕੇ ਉਸ ਮਹੱਲੇ ਵਿੱਚ ਵਾੜ ਦਿਓ ਜਿੱਥੇ ਸਵਾਸ ਲੈਣਾ ਔਖਾ ਹੈ, ਇੰਨੀ ਗੰਦਗੀ ਜਿੱਥੇ। ਇਹ ਕੀਤਾ ਹੈ ਨਾ ਅਸੀਂ ਗੁਰਦੁਆਰੇ ਦੇ ਕੀਰਤਨੀਏ, ਉਸ ਥਾਂ ਤੇ ਉਹਨਾਂ ਨੂੰ ਰਹਿਣਾ ਪਵੇ ਕਿ ਜਿੱਥੇ ਪਾਣੀ ਵੀ ਪੀਣ ਵਾਸਤੇ ਸਾਫ ਨਹੀਂ, ਜਿੱਥੇ ਹਵਾ ਵੀ ਸਵਾਸ ਲੈਣ ਵਾਸਤੇ ਸਾਫ ਨਹੀਂ। ਕੀ ਗਾਉਣਗੇ ਉਹ, ਕੀ ਕਰਨਗੇ ਕੀਰਤਨ, ਕਿਹੜਾ ਗਿਆਨ ਫੁੱਟੇਗਾ ਉਹਨਾਂ ਦੇ ਵਿੱਚੋਂ? ਪਰ ਗੁਰੂ ਕਲਗੀਆਂ ਵਾਲੇ ਨੇ ਕੀਤਾ। ਅਸੀਂ ਕਲਗੀਆਂ ਵਾਲੇ ਦਾ ਨਾਂ ਲੈ ਕੇ ਗੋਲਕ ਤਾਂ ਵੱਡੀ ਭਰ ਲੈਂਦੇ ਹਾਂ, ਪਰ ਕੰਮ ਉਹ ਨਹੀਂ ਕਰਦੇ, ਇਹ ਫਰਕ ਬਹੁਤ ਵੱਡਾ। ਤਾਂ ਸਤਿਗੁਰੂ ਨੇ ਸਾਰਿਆਂ ਦੇ ਡੇਰੇ ਬਣਵਾਏ, ਸਾਰਿਆਂ ਦੇ ਘਰ ਕਹਿ ਦਿਆਂ, ਕਿਉਂਕਿ ਡੇਰਿਆਂ ਨਾਲੋਂ ਥੋੜੀ ਜਿਹੀ ਹੁਣ ਨਫ਼ਰਤ ਜਿਹੀ ਹੋ ਗਈ। ਡੇਰੇ ਦਾ ਅਰਥ ਵੈਸੇ ਕੁਝ ਹੁੰਦਾ ਨਹੀਂ, ਡੇਰੇ ਦਾ ਅਰਥ ਟਿਕਾਣਾ, ਜਿੱਥੇ ਬੰਦਾ ਰਹਿੰਦਾ। ਆ ਤੁਹਾਡਾ ਛੋਟਾ ਜਿਹਾ ਕਮਰਾ ਹੋਵੇ ਉਹਨੂੰ ਵੀ ਤੁਸੀਂ ਡੇਰਾ ਕਹਿ ਸਕਦੇ, ਕੋਈ ਵੱਡੀ ਗੱਲ ਨਹੀਂ। ਪਰ ਕਈ ਵਾਰੀ ਸਮੇਂ ਦੀ ਲਫ਼ਜ਼ਾਂ ਦੇ ਨਾਲ ਕਿਸੇ ਨੂੰ ਬਹੁਤ ਨਫ਼ਰਤ ਹੋ ਜਾਂਦੀ ਹੈ। ਤਾਂ ਉਹਨਾਂ ਘਰਾਂ ਵਿੱਚ ਹੁਕਮ ਦਿੱਤਾ ਸੀ ਸਤਿਗੁਰੂ ਨੇ ਕਿ ਜਦੋਂ ਕੋਈ ਮੰਗਣ ਵਾਲਾ ਆਵੇ, ਕਿਸੇ ਨੂੰ ਜਵਾਬ ਨਹੀਂ ਦੇਣਾ, ਭਾਵੇਂ ਕੱਚਾ ਹੋਵੇ ਭਾਵੇਂ ਪੱਕਾ, ਭੋਜਨ ਜ਼ਰੂਰ ਦੇਣਾ ਹੈ। ਇੱਕ ਵਾਰੀ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਇਹ ਗੱਲ ਨੂੰ ਪਰਖਣਾ ਚਾਹਿਆ ਵੀ ਜਿਹੜੇ ਕਵੀਆਂ ਨੂੰ ਮੈਂ ਰਸ ਦੇਣਾ, ਇਹ ਭਲਾ ਲੋਕਾਂ ਨੂੰ ਭੋਜਨ ਛਕਾਉਂਦੇ ਨੇ ਕਿ ਨਹੀਂ, ਕਿ ਆਪ ਚੰਗਾ ਖਾ ਪੀ ਕੇ ਸੁੱਤੇ ਰਹਿੰਦੇ ਨੇ, ਆਰਾਮ ਕਰਦੇ ਨੇ। ਗਏ ਤੇ ਚਲੇ ਉਦੋਂ ਗਏ ਜਦੋਂ ਅਜੇ ਭੋਜਨ ਤਿਆਰ ਨਹੀਂ ਸੀ ਹੋਇਆ। ਤਵਜੋਂ ਦੇਣਾ, ਜਿਵੇਂ ਸ਼ਾਮ ਦਾ ਵਕਤ ਹੋਵੇ, ਅੱਧਾ ਭੋਜਨ ਕੱਚਾ ਅੱਧਾ ਪੱਕਾ, ਉਦੋਂ ਗਏ ਪ੍ਰੀਖਿਆ ਲੈਣ ਵਾਸਤੇ। ਜਿਹਦੇ ਡੇਰੇ ਤੇ ਗਏ ਤੇ ਗਏ ਇਸ ਤਰ੍ਹਾਂ ਨਹੀਂ ਵੀ ਸ਼ਾਹੀ ਠਾਠ ਬਾਠ ਵੀ ਪਹਿਚਾਣ ਆ ਜਾ, ਨਹੀਂ, ਇੱਕ ਪਾ ਲਿਆ ਖੱਦਰ ਦਾ ਕੁੜਤਾ, ਇੱਕ ਪਰਨਾ ਜਾ ਬੰਨ ਲਿਆ, ਪਿੱਛੇ ਨੂੰ ਸਿੱਟ ਲਈਆਂ 4-5 ਲੜੀਆਂ ਜਿਹੀਆਂ, ਇੱਕ ਜੋੜਾ ਪਾ ਲਿਆ ਕਿਸੇ ਸਿੱਖ ਦਾ ਮੰਗਾ ਕੇ ਅਡੋਲ, ਜੋ ਅੱਧਾ ਟੁੱਟਾ ਹੋਇਆ ਸੀ, ਹੱਥ ਵਿੱਚ ਭਾਂਡਾ ਫੜ ਲਿਆ ਛੋਟਾ ਜਿਹਾ ਡੰਡਾ, ਤੇ ਜਿਹੜਾ ਸਿਰ ਤੇ ਪਰਨਾ ਬੱਧਾ ਸੀ ਉਹਦਾ ਇੱਕ ਲੜ ਮੂੰਹ ਦੇ ਅੱਗੋਂ ਦੀ ਵਗਾ ਲਿਆ ਵੀ ਪਹਿਚਾਣ ਨਾ ਆ ਜਾ, ਭੇਖ ਬਦਲਿਆ। ਜਿਸ ਵੇਲੇ ਗਏ ਕਿਸੇ ਨੇ ਪਹਿਚਾਣੀ ਹੀ ਨਹੀਂ, ਸਾਰਿਆਂ ਤੋਂ ਭੋਜਨ ਮੰਗਿਆ ਪਰ ਕਿਸੇ ਕਹਿ ਦਿੱਤਾ ਅਜੇ ਥੋੜਾ ਚਿਰ ਰੁਕੋ, ਅਜੇ ਤਿਆਰ ਨਹੀਂ ਹੋਇਆ ਕਿਸੇ ਨੇ ਕੁਝ। ਅੱਗੇ ਆ ਗਿਆ ਭਾਈ ਨੰਦ ਲਾਲ ਜੀ ਦਾ ਘਰ, ਦਰਵਾਜੇ ਵਿੱਚ ਜਾ ਕੇ ਸਤਿਗੁਰਾਂ ਨੇ ਥੋੜਾ ਜਿਹਾ ਡੰਡਾ ਖੜਕਾਇਆ ਜਿਵੇਂ ਜੋਗੀ ਮੰਗਦੇ ਨੇ। ਭਾਈ ਸਾਹਿਬ ਜੀ ਆਏ, ਵੇਖਿਆ ਕੋਈ ਸਵਾਲ ਹੀ ਲੱਗਦਾ, ਸਤਿਕਾਰ ਦਿੱਤਾ, ਕਹਿਣ ਲੱਗੇ ਆਓ, ਕਿਵੇਂ ਆਏ ਹੋ? ਤੇ ਉਸ ਜੋਗੀ ਨੇ ਕਿਹਾ ਪ੍ਰਸ਼ਾਦਾ ਚਾਹੀਦਾ। ਠਹਿਰੋਗੇ ਕਿ ਹੁਣੇ ਹੀ ਚਾਹੀਦਾ? ਕਹਿਣ ਲੱਗੇ ਹੁਣੇ ਹੀ ਚਾਹੀਦਾ, ਬਿਲਕੁਲ ਜਲਦੀ ਚਾਹੀਦਾ। ਭਾਈ ਸਾਹਿਬ ਨੇ ਵੇਖਿਆ ਵੀ ਸ਼ਖਸੀਅਤ ਹੋਰ ਤਰ੍ਹਾਂ ਦੀ, ਕੱਪੜੇ ਹੋਰ ਤਰ੍ਹਾਂ ਦੇ, ਇੰਜ ਲੱਗਦਾ ਜਿਵੇਂ ਵਿੱਚੋਂ ਕੁਝ ਨਿਕਲ ਨਿਕਲ ਕੇ ਬਾਹਰ ਨੂੰ ਪਿਆ ਹੁੰਦਾ। चले गए अद्धी कूते भुलेखा जा पै गया भी यह कोई गल है, आम आदमी नहीं लगते। जाके आटा गुनिया से वह लै लिया, क्योंकि गुरु का हुक्म सी भी जिमें होना दे देना। जिहड़ी दाल सब्जी अद्धी बनी सी वह भी अजे कच्ची सी वह भी पा ली, लैके आ गए। कहन लगे लियाओ जोगी जी, पवाओ अपना भोजन, नाले थोड़े जे हस पै। पहचान लिया इते गुरु गोबिंद सिंह महाराज लगते ने। सतगुरां ने भांडा किया, पहचान लिया, पिछे मुड़न लगे। भाई नंद लाल जी अपने दरवाजे विच अगे होके खड़े हो गए। कहन लगे इस तरह नहीं जान देंगा, की गल? कहिंदे सारियां तो लुक सकते हो, नंद लाल तो नहीं लुक सकते, मैं तुहानू पहचान लिया है। पहचान आ गई तुहाडी। सतगुरु मुस्काए, चेहरे तो कपड़ा ला दिता। कहन लगे नंद लाल, किसे ने नहीं पहचानिया, तेनू कितों पहचान आ गई, सारे ते शरीर ढकिया है। भाई नंद लाल जी दे बचन कहे, सतगुरु उन्हां ने तुहाडे कपड़े वेखे होणगे, मैं तुहानू वेख्या है। पहचान तुहाडी तां हुंदी, मैनू किवें वेख्या है? कहन लगे ओ रहे ने सीमित कपड़ियां तक, मैं वेख्या तुहाडियां अखां विच। ते ओ सिख केड़ा जिन्हों गुरु दी अखां दी पहचान ना आवे, क्योंकि गुरु दियां अखां दे विच गुरु दी सारे जीवन दी कालना समाई हुंदी है। ओदियां अखां विच बड़ी बरकत है, बड़ी ताकत है। तुसी सुनिया होवेगा ना, गुरु तेग बहादुर साहिब जी दी बंगाल दे विच एक चित्रकार ने तस्वीर बनाने दा यतन कीता सी, सारी बना गया सी, हाथ पैर मस्तक बना लिया, सारा बना लिया, पर जदों अखां बनाउंदा उदों अखां नहीं बनदियां। बनाउन लगदा फिर वह गलत हो जांदियां ने, बनाउन लगदा फिर वह गलत हो जांदियां ने। अखीर नूं उहने कलम रख दित्ती, कहन लगा सतगुरु ये अखां नहीं तुहाडियां बनदियां, मैं बड़ी बारी यतन कीता है। सतगुरु ने कहा, कहन लगे लिया कलम, अपने हत्थां नाल बनाईआं ते नाले बचन कीता सी। कहन लगे जे गुरु दियां अखां आम बंदे तो बन गईआं, फिर गुरु कादा है? समझ नहीं आउंदी गुरु दी। इन्नी महान हस्ती है तां गुरु नूं पहचानना, गुरु नूं गुरसिख बन के वेखना ते परसना। मैं बेनती कर रहा सां, चार लफज ने, सतगुर और गुरु। जदों असीं सतगुरु दी गल करने आ ते गुरु दी गल करने आ, सिख ते गुरसिख दी व्याख्या मैं तुहाडे नाल सांझी कर चुका। हुण थोड़े जिहे मिंट गुरु ते सतगुरु दी गल सांझी करां। सतगुरु किहनूं कहिंदे ने? सतगुरु दा मतलब है, गुरु दा मतलब है हनेरे विच चानण करन वाला, जिहड़ा दोवां चीजां नाल सांझ रखदा है। गुरु का अर्थ हुंदा है जिहड़ा वैसे शरीरधारी जां बदल भी जांदा है, जिवें पंज प्यारियां नूं गुरु की पदवी दित्ती गई गुरमत दे विच। इत्थे गुरु दे अर्थ शरीरधारी, एक थां ते बहण वाला गुरु नहीं, मैं कह रहा पंज प्यारे। वह जदों गुरु की हजूरी दे अंदर आउंदे ने, अरदास हुंदी है ते गुरु रूप हो जांदे ने। अमृत छकाउण तों पहलां अरदास कीती जांदी है वी तुहाडी हजूरी दे विच पंज प्यारे हाजर होए ने, आप वरतो कृपा करो। जिन्ना चिर अमृत दी दात उन्हां ने छकाउणी है उन्ना चिर वो गुरु वाली पदवी ते ने, ते जदों अमृत दी दात वरता दिती गई ते जदों उन्हां ने अरदास कीती कि यह प्रक्रिया पूरी हो गई है, उदों ए भी अरदास हुंदी है नाल के हुणे गुरु दी पदवी तो खारज हो चुके ने, हुण फिर सिख बन गए। ये तरीका गुरमत दा। इसलिए उन्हां नूं कह सकने आ गुरु। गुरु दे अर्थ हुंदे ने, गगे दा अर्थ है हनेरा, रारे दा अर्थ है चानण, गगे दा अर्थ है हनेरा ते हनेरे दे अर्थ ने दुनिया संसार। मन रे संसार अंध गहेरा, इत्थे हनेरा ही हनेरा है। रारे दा अर्थ है चानण, ओ हस्ती जेड़ी संसार बारे भी जानदी है ते जेड़ी निरंकार बारे भी, शब्द बारे भी जानदी, ओनू गुरु कहिंदे ने। ओ ने पांच शरीर पंजां विच पा दिता। ਤਾਂ ਜਿਹੜਾ ਦੋਵਾਂ ਪਾਸੇ ਜੁੜਿਆ ਹੋਇਆ ਤੇ ਸਤਿਗੁਰੂ ਕਹੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸਤ ਦਾ ਮਤਲਬ ਹੁੰਦਾ ਹੈ ਜੋ ਅੱਜ ਤੋਂ ਪਹਿਲਾਂ ਵੀ ਹੈ ਸੀ, ਜੋ ਅੱਜ ਵੀ ਹੈ ਤੇ ਜੋ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ, ਜਿਹਨੂੰ ਕਿਹਾ ਗਿਆ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹਨੂੰ ਕਹਿੰਦੇ ਸਤ ਗੁਰੂ, ਉਹ ਗੁਰੂ ਜੋ ਕਦੀ ਨਾਸ਼ ਨਹੀਂ ਹੁੰਦਾ, ਜੋ ਸਦੀਵ ਕਾਲ ਵਾਸਤੇ ਰਹਿੰਦਾ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕਹਿੰਦੇ ਹਾਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਆਦਿ ਦਾ ਮਤਲਬ ਜਦੋਂ ਸੰਸਾਰ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਦੋਂ ਵੀ ਆਇਆ ਸੀ, ਭਾਵੇਂ ਇਸ ਤਰ੍ਹਾਂ ਦਾ ਨਹੀਂ ਸੀ, ਸ਼ਬਦ ਦੇ ਰੂਪ ਦੇ ਅੰਦਰ ਸੀ, ਬ੍ਰਹਿਮੰਡ ਦੇ ਵਿੱਚ ਸ਼ਬਦ ਸਰੂਪ ਸੀ, ਕਾਇਮ ਸੀ ਇੱਥੇ। ਫਿਰ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਉਸ ਸ਼ਬਦ ਦੇ ਨਾਲ ਸਾਂਝ ਪਾ ਲਈ, ਸ਼ਬਦ ਨੂੰ ਪਕੜ ਲਿਆ, ਅਗੰਮ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕਹਿ ਬਲਹਾਰੀਐ। ਤੇ ਫਿਰ ਉਸ ਸ਼ਬਦ ਨੂੰ ਲੈ ਕੇ ਆਏ ਤੇ ਲਿਆ ਕੇ ਵੇਖਿਆ ਕਿ ਸੰਸਾਰ ਨੂੰ ਸੇਧ ਦੇਣੀ ਹੈ, ਤੇ ਫਿਰ ਲਿਖ ਦਿੱਤਾ ਬਾਣੀ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ। ਇਸ ਕਰਕੇ ਸ਼ਬਦ ਕਹਿ ਜਾਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਉਹ ਗੁਰੂ ਜਦੋਂ ਸੰਸਾਰ ਅਜੇ ਸ਼ੁਰੂ ਵੀ ਨਹੀਂ ਸੀ ਹੋਇਆ ਉਦੋਂ ਵੀ ਕਾਇਮ ਸੀ, ਤੇ ਜਦੋਂ ਸਭ ਕੁਝ ਫਨਾ ਹੋ ਜਾਏਗਾ ਇਹ ਗੁਰੂ ਉਦੋਂ ਵੀ ਰਹੇਗਾ, ਉਦੋਂ ਵੀ ਕਾਇਮ ਰਹੇਗਾ। ਇਸ ਕਰਕੇ ਇੰਨਾ ਮਹਾਨ ਹੋਰ ਕੋਈ ਗੁਰੂ ਨਹੀਂ, ਇਤਨੀ ਮਹਾਨਤਾ ਕਿਸੇ ਵਿੱਚ ਨਹੀਂ। ਤਾਂ ਹੀ ਆਪਾਂ ਵੇਖਦੇ ਹਾਂ, ਇਤਿਹਾਸ ਵਿੱਚੋਂ ਸੁਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋ ਗਿਆ ਸੀ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਕਿਤੇ ਪ੍ਰਕਾਸ਼ ਹੁੰਦਾ ਸੀ ਤੇ ਸਰੀਰਕ ਤੌਰ ਤੇ ਜਿਹੜੀਆਂ ਪਾਤਸ਼ਾਹੀਆਂ ਸਨ ਉਹ ਗੱਦੀ ਤੇ ਨਹੀਂ ਸਨ ਬਹਿੰਦੀਆਂ। ਜਿਵੇਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 1604 ਵਿੱਚ ਪ੍ਰਕਾਸ਼ ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ 1606 ਵਿੱਚ। ਇਹ 2 ਸਾਲ ਨਾ ਤੇ ਉਹ ਦਰਬਾਰ ਦੇ ਵਿੱਚ ਗੱਦੀ ਤੇ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਹਰਿਮੰਦਰ ਸਾਹਿਬ ਵਿੱਚ ਗੱਦੀ ਨਹੀਂ ਲਾਈ, ਸੰਗਤ ਵਿੱਚ ਬਹਿੰਦੇ ਰਹੇ। ਔਰ ਜਦੋਂ ਰਾਤ ਨੂੰ ਕੋਠਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਰਾਮ ਕਰਾਇਆ ਜਾਂਦਾ ਸੀ, ਉੱਥੇ ਵੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਹਿਲਾਂ ਉੱਥੇ ਸੌਂਦੇ ਹੁੰਦੇ ਸੀ, ਆਰਾਮ ਕਰਦੇ ਸੀ। ਬਾਬਾ ਬੁੱਢਾ ਜੀ ਨੇ ਪੁੱਛਿਆ ਕਿੱਥੇ ਵਿਸ਼ਰਾਮ ਕਰਾਈਏ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿੱਥੇ ਅਸੀਂ ਆਰਾਮ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਵਿਸ਼ਰਾਮ ਕਰਾਇਆ ਜਾਏ। ਪਲੰਗ ਦੇ ਉੱਤੇ ਵਿਸ਼ਰਾਮ ਕਰਾਇਆ ਗਿਆ ਤੇ ਫਿਰ ਸਿੱਖਾਂ ਨੇ ਪੁੱਛਿਆ ਸਤਿਗੁਰੂ ਤੁਹਾਡੇ ਵਾਸਤੇ ਨਾਲ ਕੋਈ ਮੰਜਾ ਡਾਹ ਦੀ ਕੋਈ ਪਲੰਗ? ਕਹਿਣ ਲੱਗੇ ਨਹੀਂ, ਉਸ ਪਲੰਗ ਦੇ ਥੱਲੇ ਇੱਕ ਚਾਦਰ ਵਿਛਾ ਦਿਓ, ਮੈਂ ਅੱਜ ਤੋਂ ਬਾਅਦ ਰਾਤ ਦਾ ਆਰਾਮ ਗੁਰੂ ਗ੍ਰੰਥ ਸਾਹਿਬ ਪਲੰਗ ਤੇ ਹੋਣਗੇ ਤੇ ਮੈਂ ਥੱਲੇ ਕਰਿਆ ਕਰਾਂਗਾ। ਇਹ ਉਹਦੀ ਉਹਨਾਂ ਦੇ ਜੀਵਨ ਦੀ ਘਟਨਾ ਹੈ ਜਿਨ੍ਹਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਕੁਝ ਲੋਕ ਸਾਡੇ ਵਿੱਚੋਂ ਭੁਲੇਖੇ ਵਿੱਚ ਪੈ ਜਾਂਦੇ ਨੇ, ਪਏ ਹੋਏ ਨੇ ਜੀ, ਅਸੀਂ ਤਾਂ ਮੋਟੀ ਜੀ ਚਾਦਰ ਵਿਛਾਓ ਤੇ ਤਾਂ ਬਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਗੁਰੂ ਅਰਜਨ ਦੇਵ ਜੀ ਨੂੰ ਤਾਂ ਲੋੜ ਨਹੀਂ ਪਈ ਗੁਰੂ ਹੁੰਦਿਆਂ ਵੀ, ਪਰ ਇਹ ਸਾਨੂੰ ਕਿੱਥੋਂ ਇਹ ਸਿੱਖਿਆ ਮਿਲ ਗਈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੱਖਰਾਪਣ ਕਰਨਾ ਕੁਝ? ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਗੁਰੂਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਔਰ ਅਖੀਰ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕਿਹਾ, ਕਹਿੰਦੇ ਦੋ ਚੀਜ਼ਾਂ ਚਲਾ ਕੇ ਚੱਲਾਂ, ਇੱਕ ਪੰਥ ਤੇ ਇੱਕ ਗ੍ਰੰਥ। ਇਹ ਗੱਲ ਜ਼ਰੂਰ ਖਿਆਲ ਰੱਖਣੀ ਚਾਹੀਦੀ, ਸਿੱਖ ਜਦੋਂ ਗ੍ਰੰਥ ਦੀ ਗੱਲ ਕਰੇ ਪੰਥ ਦੀ ਗੱਲ ਭੁੱਲੇ ਨਾ ਕਦੇ, ਕਿਉਂਕਿ ਪੰਥ ਹੈ ਤੇ ਗ੍ਰੰਥ ਹੈ, ਨਹੀਂ ਤੇ ਸਭ ਕੁਝ ਆ ਤਾਂ ਹੀ ਤੇ ਰੜਕਦਾ ਸਾਰਾ ਕੁਝ। ਸਮੇਂ ਦੇ ਲੋਕਾਂ ਨੂੰ ਇਹ ਬਾਹਰਲਾ ਭੇਸ ਖਾਲਸੇ ਦਾ ਜਿਹੜਾ ਨਾ ਪੰਜ ਕਕਾਰ ਕੇਸ ਤਾਂ ਹੀ ਰੜਕਦੇ ਨੇ, ਕਿਉਂਕਿ ਇਹ ਹੈਣ ਤੇ ਤਾਂ ਗੁਰੂ ਗ੍ਰੰਥ ਸਾਹਿਬ ਨੇ, ਨਹੀਂ ਤੇ ਅਸੀਂ ਵੰਡਦੇ ਹੀ ਹੋਣੇ ਸਭ ਕੁਝ ਕਹਿੰਦੇ। ਤਿਆਰ ਨੇ ਆਪੋ ਆਪਣੀ ਬਾਣੀ ਕੱਢਣ ਵਾਸਤੇ। ਇਹ ਅਸੀਂ ਕੱਢ ਲਾਂਗੇ, ਉਹ ਤੁਸੀਂ ਲੈ ਜਾ, ਪਰ ਇਹ ਉੱਤੇ ਹੁਣ ਖੰਡਾ ਖੜਾ ਨਾ ਜਿਹੜਾ, ਇਹਨੇ ਖੜੇ ਰਹਿਣਾ ਹੈ। ਇਹ ਬਣਾਏ ਹੀ ਤਾਂ ਕਿਉਂਕਿ ਇੰਨੀ ਮਹਿੰਗੀ ਪੂੰਜੀ ਸੀ ਧੰਨ ਗੁਰੂ ਗ੍ਰੰਥ ਸਾਹਿਬ। ਇਹਦੇ ਤੋਂ ਤੁਹਾਨੂੰ ਪਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਉਂ ਹੋਈ? ਭਾਵੇਂ ਕਿ ਛੋਟੀਆਂ ਗੱਲਾਂ ਸਨ, ਚੰਦੂ ਦੀ ਗੱਲ ਚੱਲਦੀ ਹੋਰ ਚੱਲਦੀਆਂ, ਸਭ ਤੋਂ ਵੱਡਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਜਾਣੀ। ਕਿਉਂਕਿ ਸਰਕਾਰਾਂ ਬੜੀਆਂ ਧਿਆਨ ਰੱਖਦੀਆਂ ਨੇ ਇਹਨਾਂ ਗੱਲਾਂ ਦਾ, ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਇਹਨਾਂ ਕੋਲ ਸਭ ਤੋਂ ਜ਼ਿਆਦਾ ਤਾਕਤਵਰ ਹੈ। ਤਾਂ ਉਸ ਵੇਲੇ ਜਹਾਂਗੀਰ ਨੂੰ ਉਹਦੀਆਂ ਖੁਫੀਆ ਜਿਹੜੀ ਰਿਪੋਰਟਾਂ ਮਿਲੀਆਂ ਸਨ, ਉਹਨਾਂ ਨੇ ਕਿਹਾ ਸੀ ਵੀ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤਾ ਨਾ ਹਰਿਮੰਦਰ ਸਾਹਿਬ ਵਿੱਚ, ਉਸ ਗ੍ਰੰਥ ਵਿੱਚ ਜਿਹੜੀ ਵਿਚਾਰਧਾਰਾ ਹੈ ਉਹ ਕ੍ਰਾਂਤੀਕਾਰੀ ਬੜੀ ਹੈ, ਬੰਦੇ ਨੂੰ ਉਠਾ ਕੇ ਖੜਿਆਂ ਕਰਦਾ ਕਿ ਤੁਸੀਂ ਆਸਾ ਦੀ ਵਾਰ ਦੇ ਕਿਤੇ ਅਰਥ ਕਰਨ ਦਾ ਸਮਾਂ ਮਿਲਿਆ ਤੇ ਸੁਣਨੇ ਥੋੜੇ ਜਿਹੇ ਔਖੇ ਹੋਣਗੇ, ਪਰ ਮੁਰਦਿਆਂ ਵਿੱਚ ਜਾਨ ਪਾਉਣ ਵਾਲੀ ਗੱਲ ਹੈ, ਬੰਦੇ ਨੂੰ ਹੋਸ਼ ਲਿਆ ਕੇ ਰੱਖ ਦੇ। ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਤਾਂ ਕੀਤਾ ਸੀ, ਹੋਰ ਕੋਈ ਕਾਰਨ ਬਹੁਤਾ ਵੱਡਾ ਨਹੀਂ ਸੀ, ਕਿਉਂਕਿ ਸਰਕਾਰ ਘਬਰਾ ਗਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਿਹੜੇ ਕ੍ਰਾਂਤੀਕਾਰੀ ਵਿਚਾਰ ਸਨ, ਵੀ ਜੇ ਇਹਨਾਂ ਦਾ ਪ੍ਰਚਾਰ ਦੁਨੀਆਂ ਵਿੱਚ ਹੋ ਗਿਆ ਲੋਕ ਜਾਗ ਪੈਣਗੇ, ਲੋਕ ਖੜੇ ਹੋ ਜਾਣਗੇ, ਵੱਡੇ ਲੋਕਾਂ ਨੂੰ ਪੁੱਛਣਗੇ ਕੀ ਕਰ ਰਹੇ ਹੋ, ਆ ਪਿੱਛੇ ਤੁਹਾਨੂੰ ਬਣਾਇਆ ਸੀ, ਆ 5 ਸਾਲਾਂ ਵਿੱਚ ਕੀ ਕਰਕੇ ਆਏ ਹੋ, ਦੱਸੋ ਤੁਹਾਡੀਆਂ ਕਰਤੂਤਾਂ ਕੀ ਨੇ, ਜਵਾਬ ਮੰਗਣਗੇ। ਇਹ ਖਤਰਾ ਹੁੰਦਾ ਹੈ। ਇਸ ਕਰਕੇ ਜਦੋਂ ਅੰਗਰੇਜ਼ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਸੀ, ਬੜੇ ਸਿਆਣੇ ਹੁੰਦੇ ਨੇ ਲੋਕ, ਉਹ ਜਦੋਂ ਆਏ ਉਹਨਾਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਸੀ। ਹਰਿਮੰਦਰ ਸਾਹਿਬ ਦੇ ਵਿੱਚ ਕਥਾ ਹੁੰਦੀ ਸੀ ਭਾਈ ਮਣੀ ਸਿੰਘ ਜੀ ਪਹਿਲਾਂ ਕਰਦੇ ਰਹੇ ਨੇ, ਇਹ ਤਾਂ ਬਾਅਦ ਵਿੱਚ ਪ੍ਰਚਲਿਤ ਕਰ ਦਿੱਤਾ ਨਾ ਕਿ ਹਰਿਮੰਦਰ ਸਾਹਿਬ ਵਿੱਚ ਕਥਾ ਨਹੀਂ ਕਰਨੀ ਜੀ, ਇੱਥੇ ਦੋਹਰਾ ਨਹੀਂ ਪੜਨਾ, ਇੱਥੇ ਜਕਾਰਾ ਨਹੀਂ ਛੱਡਣਾ। ਕੀ ਕਾਰਨ ਹੈ ਇਸ ਦਾ? ਇਹ ਫੈਲਾਇਆ ਗਿਆ ਉਹਨਾਂ ਨੇ ਆਉਂਦਿਆਂ ਸਾਰ, ਪਹਿਲਾਂ ਆਪਣੇ ਉਹਨਾਂ ਕੋਲ ਮਹਿਕਮੇ ਹੁੰਦੇ, ਉਹਨਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕਰੋ ਵਿੱਚ ਕੀ ਹੈ ਜਿਹਨੂੰ ਮੰਨਦੇ ਨੇ। ਤਾਂ ਉਹਨਾਂ ਕੋਲ ਇਤਿਹਾਸਕਾਰ ਸਨ, ਸਾਡੇ ਕੋਲ ਤਾਂ ਟਾਈਮ ਨਹੀਂ ਨਾ, ਸਾਡੀ ਕੌਮ ਦਾ ਜਿਹੜਾ ਬਹੁਤਾ ਇਤਿਹਾਸ ਲਿਖਿਆ ਜਾਂ ਇਸ ਦੇਸ਼ ਦਾ ਵੀ ਕਹਿ ਲਓ ਉਹ ਬਾਹਰਲੇ ਇਤਿਹਾਸਕਾਰਾਂ ਨੇ ਲਿਖਿਆ, ਅਸੀਂ ਅੱਜ ਵੀ ਇਸ ਮਾਮਲੇ ਵਿੱਚ ਬਹੁਤ ਸੁੱਤੇ ਹੋਏ ਹਾਂ ਵਿਦਿਆ ਦੇ ਮਾਮਲੇ ਵਿੱਚ। ਤਾਂ ਉਹਨਾਂ ਨੇ ਜਦੋਂ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕਰਵਾਇਆ ਤੇ ਉਹਦੇ ਵਿੱਚੋਂ ਗੱਲ ਨਿਕਲੀ ਕਿ ਇਹ ਗ੍ਰੰਥ ਕ੍ਰਾਂਤੀਕਾਰੀ ਬੜਾ ਹੈ, ਇਹਦੀ ਵਿਚਾਰ ਲੋਕਾਂ ਦੇ ਦਿਮਾਗ ਤੱਕ ਨਹੀਂ ਜਾਣੀ ਚਾਹੀਦੀ, ਤੇ ਉਹਨਾਂ ਕਿਹਾ ਵੀ ਜੇ ਅਸੀਂ ਪਾਬੰਦੀ ਲਾ ਦਿੱਤੀ ਤੇ ਬਗਾਵਤ ਹੋ ਜਾਏਗੀ, ਕਿਵੇਂ ਕਰੀਏ? ਤਾਂ ਫਿਰ ਉਹਨਾਂ ਨੇ ਤਰੀਕਾ ਲੱਭਿਆ ਸੀ, ਪਾਠ ਕਰਨ ਦਿਓ ਇਹਨਾਂ ਨੂੰ, ਕਥਾ ਬੰਦ ਕਰਾ ਦਿਓ, ਪਾਠ ਨਾਲ ਕੋਈ ਨਹੀਂ ਪਤਾ ਲੱਗਦਾ ਕਿਸੇ ਨੂੰ ਕੀ ਕਿਹਾ ਜਾ ਰਿਹਾ, ਚੱਲਣ ਦਿਓ ਸਾਰਾ ਕੁਝ, ਕੀਰਤਨ ਵੀ ਕਰਨ ਦਿਓ, ਪਾਠ ਵੀ ਕਰਨ ਦਿਓ। ਕਥਾ ਬੰਦ ਕਰਵਾ ਦਿੱਤੀ ਹਰਿਮੰਦਰ ਸਾਹਿਬ ਵਿੱਚ ਤੇ ਪੁਜਾਰੀਆਂ ਦੇ ਰਾਹੀਂ ਇਹ ਗੱਲ ਫੈਲਾ ਦਿੱਤੀ ਮਹੰਤਾਂ ਦੇ ਰਾਹੀਂ ਕਿ ਕਥਾ ਕਰਨੀ ਇਸ ਥਾਂ ਤੇ ਠੀਕ ਨਹੀਂ, ਇਹ ਰੱਬ ਦਾ ਮੰਦਿਰ ਹੈ, ਕੀ ਰੱਬ ਦੇ ਕੰਨ ਕਾਲੇ ਹੋ ਜਾਂਦੇ ਕਥਾ ਦੇ ਨਾਲ? ਇਹ ਗੱਲ ਕਿਉਂ ਚੱਲੀ, ਅੱਜ ਤੱਕ ਚੱਲ ਰਹੀ ਹੈ? ਤਾਂ ਇਹ ਸਾਰੀਆਂ ਗੱਲਾਂ ਬੜੇ ਤਰੀਕੇ ਨਾਲ ਫੈਲਾਈਆਂ ਜਾਂਦੀਆਂ ਨੇ। ਅੱਜ ਵੀ ਜੇ ਸਾਰੀ ਸਿੱਖ ਕੌਮ ਹਰ ਰੋਜ਼ ਅੱਧਾ ਘੰਟਾ ਗੁਰੂ ਸ਼ਬਦ ਵਿਚਾਰ ਸੁਣਨ ਲੱਗ ਪਏ, 10 ਸਾਲਾਂ ਵਿੱਚ ਸਫਾਈ ਹੋ ਜਾਏਗੀ ਜਿੰਨਾ ਗੰਦ ਪਿਆ ਹੋਇਆ ਸਾਰਾ, 10 ਸਾਲ ਲੱਗਣਗੇ, ਕਿਉਂਕਿ ਬੜੇ ਚਿਰ ਦੀ ਵਿਚਾਰਧਾਰਾ ਬੰਦ ਹੋਈ ਪਈ ਹੈ, ਬੜੀ ਘੱਟ ਹੈ, ਬਹੁਤ ਘੱਟ। ਦੂਜਾ ਇਹ ਹੈ ਕਿ ਵਿਚਾਰਧਾਰਾ ਕਿਤੇ ਗੁਰੂ ਕਿਰਪਾ ਕਰੇ ਸ਼ੁੱਧ ਹੋਵੇ, ਠੀਕ ਹੋਵੇ, ਗੁਰੂ ਕੇ ਆਸ਼ੇ ਅਨੁਸਾਰ ਹੋਵੇ। ਤਾਂ ਇਸ ਢੰਗ ਦੇ ਨਾਲ ਜਿਹੜਾ ਸਤਿਗੁਰੂ ਸ਼ਬਦ ਹੈ, ਸਦਾ ਕਾਇਮ ਰਹਿਣ ਵਾਲਾ ਗੁਰੂ, ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਪੰਥ ਦੀ ਗੱਲ ਪਹਿਲਾਂ ਕੀਤੀ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਗੁਰੂ ਤੇ ਸਤਿਗੁਰੂ ਦੇ ਇਹ ਭੇਦ ਨੇ, ਸਿੱਖ ਤੇ ਗੁਰਸਿੱਖ ਦੇ ਇਹ ਭੇਦ ਨੇ, ਜਦੋਂ ਇਹਨਾਂ ਦਾ ਆਪਸ ਵਿੱਚ ਜੋੜ ਲੱਗਦਾ ਉੱਥੇ ਫਿਰ ਰੂਹਾਨੀਅਤ, ਉੱਥੇ ਸਿੱਖੀ ਦੀ ਪੈਦਾਇਸ਼ ਹੁੰਦੀ ਹੈ। जेसो चंदा उगवै सूरज चढ़े हजार। इहदे होर गुरु ग्रंथ साहिब विच सतगुरां ने की बख्शां कीतियां कल दे दीवान विच विचारांगे। आओ एक दो मिनट वास्ते गुरु शब्द नाल सांझ पाईए। सारिआं नूं कृपा करनी। वाहे गुरु वाहे गुरु वाहे गुरु वाहे गुरु।